ਸੰਗਤ ਜੀ ਆਇਆ ਸਾਹਮਣੇ
ਨਹੀਂ ਆਪਾ ਕਿਸ ਹੂੰ ਦਰਸਾਏ।
ਉਸ ਵੇਲੇ ਸਤ ਨੀ ਕਮਲਾ ਪਤ, ਕਮਲਾ ਦਾ ਪਤੀ ਕੌਣ ਹੈ? ਸਤ ਸੰਗਤ ਜੀ ਲਕਸ਼ਮੀ ਦਾ ਭਗਵਾਨ ਮਾਇਆ ਸਬਲ ਪਰਮੇਸ਼ਰ ਦਿਸਿਆ ਨਹੀਂ, ਆ ਗਿਆ ਸਾਹਮਣੇ, ਰਾਜੇ ਨੂੰ ਦਿਖਾਈ ਨਹੀਂ ਦਿੱਤਾ, ਆਪਣੀ ਸੱਤਾ ਸਫੁਰਤੀ ਸ਼ਕਤੀ ਸਾਰੀ ਰਾਜੇ ਦੇ ਸਰੀਰ ਚ ਭਰ ਦਿੱਤੀ।
ਭਏ ਪ੍ਰਵੇਸ਼ ਭੂਪ ਕੇ ਤਨ ਮੈਂ,
ਰਾਜੇ ਦੇ ਸਰੀਰ ਵਿੱਚ ਪ੍ਰਵੇਸ਼ ਹੋ ਗਿਆ ਸਤ ਸੰਗੀ ਪਰਮੇਸ਼ਰ ਆਪ।
ਜਿਸ ਤੇ ਵੱਡ ਉਤਸ਼ਾਹ ਹੋ ਮਨ ਮੈਂ,
ਪ੍ਰਵੇਸ਼ ਹੋਣ ਦਾ ਸਤ ਸੰਗਤ ਜੀ ਕੀ ਉਸ ਵੇਲੇ ਦੇਖਿਆ ਗਿਆ ਨਜ਼ਾਰਾ, ਕੀ ਨਿਸ਼ਾਨੀ ਸੀ ਪ੍ਰਵੇਸ਼ ਹੋਣ ਦੀ? ਰਾਜੇ ਦੇ ਦਿਲ ਚ ਇੱਕ ਤਾਂ ਉਤਸ਼ਾਹ ਵੱਡ ਗਿਆ ਜੰਗ ਕਰਨ ਦਾ, ਇੱਕ ਉਸ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਮੇਰੇ 'ਚ ਬਲ ਇੰਨਾ ਹੈ, ਰਾਕਸ਼ ਤਾਂ ਮੇਰੇ ਮੂਹਰੇ ਕੁਝ ਵੀ ਨਹੀਂ ਹੈ। ਜਿਹੜਾ ਕਹਿੰਦਾ ਸੀ ਐਡੇ ਵੱਡੇ ਰਾਕਸ਼ ਨੂੰ ਮੈਂ ਮਾਰ ਨਹੀਂ ਸਕਦਾ, ਕਮਜ਼ੋਰ ਹਾਂ, ਤੰਕ ਮੁਨੀ ਨੂੰ ਕਹਿੰਦਾ ਸੀ, ਅੱਜ ਇਹਦੇ ਮਨ ਵਿੱਚ ਸਤਸੰਗ ਜੀ ਆਪ ਹੀ ਅਨੁਮਾਨ ਲੱਗਣ ਲੱਗ ਗਿਆ ਕਿ ਮਨਾ ਤੂੰ ਤਾਂ ਬਹੁਤ ਬਲੀ ਹੈ, ਆ ਰਾਕਸ਼ ਕੁਝ ਨਹੀਂ ਤੇਰੇ ਮੁਕਾਬਲੇ ਤੇ।
ਅਤ ਪਰਾਕਰਮ ਅਦ ਪਤ ਕੇ ਹੋਵਾ,
ਬਹੁਤ ਉਦਮ ਸਤਸੰਗ ਜੀ ਦੇ ਹਿਰਦੇ ਚ ਪ੍ਰਗਟ ਹੋਇਆ।
ਦੈਤ ਓਜ ਕੇ ਈਖਤ ਜੋਵਾ,
ਦੈਤ ਦੇ ਬਲ ਨੂੰ ਥੋੜਾ ਜਿਹਾ ਸਮਝਿਆ ਇਸਨੇ।
ਤਜੇ ਬਾਣ ਅਣਗਨ ਰਿਪਹੇਤਾ,
ਬੜੇ ਭਾਰੀ ਸਤਸੰਗਤ ਜੀ ਇਸਨੇ ਤੀਰ ਛੱਡੇ ਰਾਕਸ਼ ਦੇ ਉੱਤੇ।
ਵਿਦਿਓ ਦੈਤ ਰੁਦਰ ਬਹੁ ਗੇਤਾ,
ਬਿੰਨ ਕੇ ਰੱਖ ਦਿੱਤਾ ਸਰੀਰ ਥਾਂ ਥਾਂ ਤੋਂ ਰਾਕਸ਼ ਦਾ, ਥਾਂ ਥਾਂ ਤੋਂ ਸਤਸੰਗ ਜੀ ਖੂਨ ਦੇ ਪਨਾਲੇ ਚੱਲ ਰਹੇ ਨੇ। ਧੁੰਦੂ ਦੇ
ਕ੍ਰੋਧ ਧੰਦੂ ਨੇ ਸੈਲ ਉਖਾਰਾ,
ਕ੍ਰੋਧ ਦੇ ਨਾਲ ਧੁੰਦੂ ਰਾਕਸ਼ ਨੇ ਇੱਕ ਪਹਾੜ ਚੱਕ ਲਿਆ, ਉਖੇੜ ਲਿਆ।
ਹਿੱਤ ਸੰਘਾਰ ਨਿਰਪ ਪਰ ਡਾਰਾ,
ਚੱਕ ਕੇ ਹੱਥ ਨਾਲ ਸਤਸੰਗ ਜੀ ਪਹਾੜ ਰਾਜੇ ਦੇ ਉੱਤੇ ਸਿੱਟਣ ਲੱਗਾ ਮਾਰਨ ਲਈ।
ਆਵਤ ਗਿਰ ਪਿਖ ਓਜ ਸੰਭਾਰਾ,
ਜਦ ਪਹਾੜ ਆਉਂਦਾ ਦੇਖਿਆ ਸਤਸੰਗ ਜੀ ਰਾਜੇ ਨੇ ਆਪਣਾ ਬਲ ਸਾਂਭਿਆ।
ਸਰ ਅਧ ਚੰਦਰਾ ਚੰਦਰਾ ਕਾਰਨ ਕਾਰਾ,
ਤੀਰਾਂ ਦੀਆਂ ਸਤਸਰੀ ਕਿਸਮਾਂ ਹੁੰਦੀਆਂ, ਸ਼ਸਤਰਧਾਰੀ ਲੋਕਾਂ ਨੂੰ ਭੇਤ ਹੈ, ਆਪਾਂ ਨੂੰ ਵੀ ਵਾਕਫੀ ਹੋਣੀ ਚਾਹੀਏ ਕਿ ਕਿਰਪਾਨ ਕਿਹਨੂੰ ਕਹਿੰਦੇ ਹੈ, ਸੈਫ ਕਿਹਨੂੰ ਕਹਿੰਦੇ ਹੈ, ਸਰੋਹੀ ਤੇਗਾ ਖੰਡਾ, ਇਹ ਕਿਸਮਾਂ ਹੋਇਆ ਕਰਦੀਆਂ ਸ਼ਸਤਰਾਂ ਦੀਆਂ, ਪੁਰਾਣਿਆਂ ਦੀਆਂ ਸ਼ਾਸਤਰਾਂ 'ਚ ਲਿਖਿਆ ਵੀ ਹੋਇਆ ਹੈ, ਫੋਟੋਆਂ ਵੀ ਦਿੱਤੀਆਂ ਹੋਈਆਂ। ਚੰਦਰਾਕਾਰ ਤੀਰ ਹੁੰਦਾ ਸਤਸੰਗਤ ਜੀ, ਜਿਵੇਂ ਦੂਜ ਤੀਜ ਦਾ ਚੰਦਰਮਾ ਹੁੰਦਾ ਨਾ, ਇਹੋ ਜਿਹਾ ਤਿੱਖਾ ਫਲ ਮੂਹਰਿਓਂ। ਉਹ ਸਤਸੰਗ ਜੀ ਜਦੋਂ ਤੀਰ ਨਿਕਲਦਾ ਹੈ, ਤਿੱਖਾ ਨਹੀਂ ਮੂਹਰੇ ਹੁੰਦਾ, ਚੰਦਰਮਾ ਵਾਂਗੂ ਹੁੰਦਾ ਵਿਚਾਲਿਓਂ ਤਿੱਖਾ ਕੀਤਾ ਹੋਇਆ ਦਾਤ ਵਾਂਗੂ। ਉਹ ਬੈਰੀ ਦੇ ਸਤਸੰਗ ਜੀ ਗੜ 'ਤੇ ਜਾ ਕੇ ਗੜ ਨੂੰ ਤਲਵਾਰ ਵਾਂਗੂ ਕੱਟਦਾ ਹੈ। ਇਹ ਚੰਦਰਾਕਾਰ ਤੀਰ ਰਾਜੇ ਨੇ ਆਪਣੇ ਧਨਖ ਵਿੱਚ ਸਿੰਨ ਕੇ ਜਦੋਂ ਛੱਡਿਆ, ਜਿੰਨਾ ਪਹਾੜ ਆ ਰਿਹਾ ਸੀ ਆਪਦੇ ਉੱਤੇ ਨੂੰ ਪਹਾੜ ਦੋ ਥਾਈ ਕੱਟ ਕੇ ਸਿੱਟ ਦਿੱਤਾ।
ਤਾਣ ਧਨੁੱਖ ਤੇ ਸਮੁੱਖ ਪਰਹਾਰਾ,
ਸਾਹਮਣੇ ਜਦੋਂ ਚੰਦਰਾਕਾਰ ਤੀਰ ਧਨਖ ਵਿੱਚੋਂ ਤਾਣ ਕੇ ਸਿੱਟਿਆ,
ਅਰਧ ਪੰਥ ਮੈਂ ਗਿਰ ਕੱਟ ਦਾ ਡਾਰਾ,
ਰਾਹ ਵਿੱਚ ਸਤਸੰਗ ਜੀ ਪਹਾੜ ਦੋ ਹਿੱਸੇ ਕਰਕੇ ਕੱਟ ਦਿੱਤਾ ਰਾਜੇ ਨੇ।
ਅਨਕ ਤਰੋਵਰ ਧੰਦੂ ਬਗਾਵੇ,
ਧੁੰਦੂ ਹਰਾਕਸ਼ ਕ੍ਰੋਧ ਦੇ ਨਾਲ ਅਨੇਕਾਂ ਬਿਰਛ ਪੱਟ ਪੱਟ ਕੇ ਰਾਜੇ ਦੇ ਉੱਤੇ ਨੂੰ ਸਿੱਟਦਾ।
ਸਭ ਕੋ ਕਾਟ ਤੇ ਨਿਰਪਤ ਗਰਾਵੇ,
ਰਾਜਾ ਸੂਰਜਵੰਸ਼ੀ ਸਤਸੰਗ ਜੀ ਯੁੱਧਿਆ ਦਾ ਬੜਾ ਭਾਰੀ ਧਰਮਾਤਮਾ, ਅੱਜ ਉਤੰਕ ਲਿਖੀ ਦੇ ਵਚਨ ਮੰਨ ਕੇ ਰਾਕਸ਼ ਦੇ ਨਾਲ ਜੰਗ ਕਰ ਰਿਹਾ ਹੈ, ਮਨ ਵਿੱਚ ਆਸ ਰੱਖ ਰਿਹਾ ਕਿ ਪਰਮੇਸ਼ੁਰ ਮੇਰੇ ਹਿਰਦੇ 'ਚ ਵਸੇਗਾ। ਜਿੰਨੇ ਬਿਰਛ ਸਿੱਟਦਾ ਉਖਾੜ ਉਖਾੜ ਕੇ ਇਹਦੇ ਉੱਤੇ ਨੂੰ ਕੱਟੀ ਜਾਂਦਾ ਤੀਰ ਨਾਲ।
ਦੰਦ ਜੁੱਧ ਹੋਵਨ ਜਬ ਲਾਗਾ,
ਜਦੋਂ ਦੋਨਾਂ ਦਾ ਜੰਗ ਹੋਣ ਲੱਗਿਆ,
ਤਜੇ ਨਹੀਂ ਦੋਨੋਂ ਤਬ ਲਾਗਾ,
ਦੋਨੋਂ ਹੀ ਪਿੱਛੇ ਨਹੀਂ ਹਟਦੇ, ਲੱਗੇ ਹੋਏ ਨੇ ਤੀਰ ਇੱਕ ਦੂਜੇ ਦੇ ਵਾਰ ਕਰਨ।
ਲੈ ਇੱਕ ਸਿਲਾ ਭੂਪ ਪਰ ਆਵਾ,
ਉਸ ਵੇਲੇ ਸਤਸੰਗ ਜੀ ਇੱਕ ਹੋਰ ਸਿਲਾ ਚੱਕੀ, ਪੱਥਰ ਬੜਾ ਭਾਰੀ, ਰਾਜਾ ਆਇਆ ਉੱਤੇ ਨੂੰ।
ਡਿੱਗ ਹੋਏ ਮਾਰਨ ਹਿਤ ਲਲਚਾਵਾ,
ਉਸ ਨੂੰ ਸਿਲਾ ਨੂੰ ਹੱਥ 'ਚ ਪਕੜਿਆ ਹੋਇਆ, ਛੱਡਣਾ ਨਹੀਂ ਚਾਹੁੰਦਾ, ਹੱਥ 'ਚ ਫੜੀ ਫੜਾਈ ਸਿਲਾ ਨੂੰ, ਇਹਦੇ ਸਿਰ ਦੇ ਇਹਦਾ ਮੱਥਾ ਭੰਨਣਾ ਚਾਹੁੰਦਾ ਰਾਜੇ ਵੱਲ ਨੂੰ ਆਇਆ।
ਕਰ ਲਾਗਵਤਾ ਨਿਰਪ ਕੇ ਡਾਟਾ,
ਰਾਜੇ ਨੇ ਉਸ ਵੇਲੇ ਤੇਜ਼ੀ ਦੇ ਨਾਲ ਡਾਂਟ ਦਿੱਤਾ ਇਸ ਨੂੰ, ਵਿਗਾਰਿਆ
ਚੰਦਰ ਹਾਸ ਤੇ ਤੈ ਕਰ ਕਾਟਾ,
ਧਨਕ ਥਾਈ ਤੀਰ ਨਹੀਂ ਛੱਡਿਆ, ਫਿਰ ਇਹਨੇ ਤਲਵਾਰ ਕੱਢ ਕੇ ਛੇਤੀ ਦੇਣੇ ਰਾਜੇ ਨੇ, ਇਹਦਾ ਗੁੱਟ ਕੱਟ ਦਿੱਤਾ ਸਮੇਤ ਸਿਰ ਦੇ ਡਿੱਗ ਪਿਆ।
ਸਹਿਤ ਸਿਲਾ ਕਰ ਧਨੀ ਪਰਿਓ,
ਪੱਥਰ ਦੀ ਜੋ ਸਿਲਾ ਸੀ ਹੱਥ 'ਚ ਪਕੜੀ ਰਾਜੇ ਦੇ ਮੱਥੇ ਸਿਰ ਭੰਨਣ ਵਾਸਤੇ ਇਹਨੇ, ਉਹ ਹੱਥ ਹੀ ਡਿੱਗ ਪਿਆ ਸਤਸੰਗ ਜੀ ਕੱਟ ਕੇ।
ਧੰਦੂ ਅਧਿਕ ਕ੍ਰੋਧ ਮਹਿ ਭਰਿਓ,
ਧੰਦੂ ਰਾਕਸ਼ ਉਦੋਂ ਬਾਅਦ ਕ੍ਰੋਧ ਦੇ ਸਹਿਤ ਇਹ ਟੁੰਡਾ ਹੋ ਗਿਆ।
ਦੂਜੇ ਹੱਥ ਕੇ ਤਲ ਕੋ ਮਾਰਾ,
ਦੂਜੇ ਹੱਥ ਦੇ ਨਾਲ ਸਤਸੰਗ ਜੀ ਐਸਾ ਥੱਪੜ ਮਾਰਿਆ ਇਸਨੇ ਧੰਦੂ ਨੇ।
ਹਈਨ ਸਹਿਤ ਸਾਰਥ ਸੰਘਾਰਾ,
ਇੱਕ ਥੱਪੜ ਮਾਰਨ ਦੀ ਦੇਰ ਸੀ, ਨਾਲੇ ਤਾਂ ਰਥਵਾਹੀ ਮਾਰ ਦਿੱਤਾ ਰਾਜੇ ਦਾ, ਨਾਲੇ ਘੋੜੇ ਮੂਹਰੇ ਰਥ ਨੂੰ ਜੁੜੇ ਸੀ ਉਹ ਵੀ ਮਾਰ ਦਿੱਤੇ।
ਤੂਰਨ ਹੀ ਸੈਲ ਬਗਾਵਾ,
ਛੇਤੀ ਦੇਣੇ ਸਤ ਸੰਗਤ ਜੀ। ਫਿਰ ਉਸੇ ਇੱਕ ਹੱਥ ਹੱਥ ਦਾ ਇੱਕੋ ਹੀ ਰਹਿ ਗਿਆ ਸੀ, ਉਸ ਹੱਥ ਨਾਲ ਫਿਰ ਇੱਕ ਪਹਾੜ ਚੱਕ ਕੇ ਰਾਜੇ ਦੇ ਰਥ ਤੇ ਸਿੱਟਣ ਲੱਗਾ।
ਆਵਤ ਨਿਕਟ ਨਿਰਪਤ ਦ੍ਰਿਸ਼ਟਾਵਾ,
ਜਦੋਂ ਰਾਜੇ ਨੇ ਦੇਖਿਆ ਮੇਰੇ ਰਥ ਦੇ ਉੱਤੇ ਨੂੰ ਪਹਾੜ ਬੜਾ ਭਾਰੀ ਆ ਰਿਹਾ, ਫਿਉਂਕੇ ਰੱਖ ਦੇਵੇਗਾ ਰਥ ਨੂੰ।
ਮਾਰ ਕਲਾਂਚ ਤਜੀ ਤਵ ਸਿੰਧਨ,
ਰਾਜੇ ਨੇ ਛਾਲ ਮਾਰ ਕੇ ਛੇਤੀ ਦਿਨ ਰਥ ਤੇ ਆਗ ਦਿੱਤਾ।
ਖਰਿਓ ਧਰਾ ਤਲ ਸ਼ਤਰ ਨਿਕੰਦਨ,
ਬੈਰੀ ਨੂੰ ਕੱਟਣ ਵਾਸਤੇ ਧਰਤੀ ਦੇ ਤਲੇ ਤੇ ਮੈਦਾਨ ਚ ਖੜ ਗਿਆ ਰਾਜਾ।
ਪਰਿਓ ਸਹਿਲ ਰਥ ਚੂਰਨ ਕੀਨਸ,
ਛਿੱਟਿਆ ਹੋਇਆ ਤੰਦੂ ਰਾਕਸ਼ ਦਾ ਜਿਹੜਾ ਸਤ ਸੰਜੀ ਪੱਥਰ ਸੀ ਉਹਨੇ ਚੂਰਾ ਚੂਰਾ ਕਰ ਦਿੱਤਾ ਰਥ।
ਤਾਏ ਪੂਪ ਲਲਕਾਰੋਂ ਦੀਨਸ,
ਰਾਜੇ ਨੇ ਲਲਕਾਰਾ ਮਾਰਿਆ ਨੱਠ ਕੇ ਨੇੜੇ ਹੋ ਕੇ।
ਹੁਣੇ ਖੜ ਕਰ ਜ਼ੋਰ ਚਲਾਵਾ,
ਉਸੇ ਵੇਲੇ ਜ਼ੋਰ ਦੇ ਨਾਲ ਤਲਵਾਰ ਵਾਹੀ।
ਦੂਸਰ ਕਰ ਕੋ ਕਾਟ ਗਰਾਵਾ,
ਦੂਸਰਾ ਹੱਥ ਵੀ ਰਾਕਸ਼ ਦਾ ਕੱਟ ਦਿੱਤਾ ਰਾਜੇ ਨੇ।
ਵੈ ਤੰਦੂ ਦ੍ਵੈ ਹਾਥ ਬਿਹੀਨ,
ਦੋਨਾਂ ਹੱਥਾਂ ਤੋਂ ਸਤ ਸੰਜੀ ਖਾਲੀ ਹੋ ਗਿਆ, ਦੋਨੋ ਹੱਥ ਕੱਟੇ ਗਏ ਧੰਦੂ ਰਾਕਸ਼ ਦੇ।
ਸਰਵਤ ਰੁਦਰ ਦਾਰਨ ਦਾਰਨ ਤਾਲੀਨ,
ਬੜਾ ਭਿਆਨਕ ਰੂਪ ਧਾਰਿਆ, ਦੋਨਾਂ ਹੱਥਾਂ ਤੋਂ ਧਰਾਲਾ ਖੂਨ ਦੀਆਂ ਨਿਕਲ ਰਹੀਆਂ ਬਾਹਾਂ ਵਿੱਚੋਂ।
ਨਿਰਪ ਪਰ ਮੁਖ ਪਸਾਰ ਕਰ ਆਇਓ,
ਉਸ ਵੇਲੇ ਮੂੰਹ ਅੱਡ ਕੇ ਆਇਆ ਕਿ ਮੈਂ ਇਹਨੂੰ ਮੂੰਹ ਨਾਲ ਖਾ ਜਾਵਾਂ ਰਾਜੇ ਨੂੰ। ਜਦੋਂ ਮੂੰਹ ਅੱਡਿਆ ਇਸਨੇ,
ਵਜਰਪਾਤ ਕੇ ਸਮਗਰ ਜਾਇਓ,
ਐਂ ਗਰਜਿਆ ਜਿਵੇਂ ਬਿਜਲੀ ਖੜਕ ਕੇ ਧਰਤੀ ਤੇ ਡਿੱਗਦੀ ਆ ਆਕਾਸ਼ ਚੋਂ।
ਅਦਪਤ ਧਨੁਸ਼ ਧਾਰ ਕੇ ਤੂਰਨ,
ਰਾਜੇ ਨੇ ਛੇਤੀ ਦੇਣੇ ਆਪਣਾ ਧਨਖ ਪਕੜ ਕੇ।
ਸਰਨ ਸਾਥ ਮੁਖ ਕੀਨਸ ਪੂਰਨ,
ਇੰਨੇ ਸਾਥ ਸੰਜੀ ਤੀਰ ਛੱਡੇ ਲਗਾਤਾਰ, ਇਹਦਾ ਮੂੰਹ ਭਰ ਦਿੱਤਾ ਤੀਰਾਂ ਦੇ ਨਾਲ।
ਆਇਓ ਜਬ ਹੁਣ ਨਿਕਟ ਕਰਾਲਾ,
ਜਦੋਂ ਭਿਆਨਕ ਰੂਪ ਧਾਰ ਕੇ ਰਾਕਸ਼ ਨੇੜੇ ਆਇਆ।
ਡਿੰਡ ਨਿਰਿੰਦ ਹਵਾਇ ਕਰ ਤਤਕਾਲਾ,
ਰਾਜੇ ਨੇ ਚੰਗੇ ਪੱਕੇ ਪੈਰੀ ਹੋ ਕੇ ਛੇਤੀ
ਖੜਗ ਸੰਗ ਤਿਸ ਗੋਸ਼ਰ ਛੇਦਾ,
ਤਲਵਾਰ ਦੇ ਨਾਲ ਛੇਤੀ ਦੇਣੇ ਦਾ ਸਿਰ ਲਾ ਕੇ ਰੱਖ ਦਿੱਤਾ।
ਗਿਰਿਓ ਮਹੀ ਤਲ ਮੈਦ ਸੁਖੇਦਾ,
ਬਹੁਤ ਹੀ ਦੁੱਖ ਪਾ ਕਰਕੇ ਧਰਤੀ ਤੇ ਡਿੱਗ ਪਿਆ ਰਾਕਸ਼।
ਕਿਤਕ ਦਬੇ ਤਿਸ ਤਨ ਕੇ ਤਰੇ,
ਜਦੋਂ ਡਿੱਗਿਆ ਇਹ ਕਿਤਨੇ ਤਾਂ ਫੌਜ ਦੇ ਸੂਰਮੇ ਦੇ ਸਰੀਰ ਦੇ ਥੱਲੇ ਆ ਗਏ, ਮਰ ਗਏ।
ਲੱਗੇ ਧਕੇਲਾ ਧੱਕੇ ਲਾ ਕੇ ਤਿਕ ਮਰੇ,
ਕਈ ਸਾਥੀ ਧੱਕੇ ਦਿੱਤੇ ਤੋਂ ਗਸ਼ ਖਾ ਕੇ ਡਿੱਗ ਕੇ ਮਰ ਗਏ ਫੌਜ ਦੇ ਸੂਰਮੇ।
ਇਸ ਪ੍ਰਕਾਰ ਜਬ ਧੰਦੂ ਮਾਰਾ,
ਜਦੋਂ ਜਦੋਂ ਧੰਦੂ ਰਾਕਸ਼ ਮਾਰ ਲਿਆ।
ਨਿਰਮਲ ਰਜ ਤੇ ਪਾਰ ਨਬਸਾਰਾ,
ਜਿਹੜੇ ਸਾਥੀ ਇਹਦੀ ਗਰਦ ਉਡਾਈ ਹੋਈ ਸੀ ਨਾ ਆਕਾਸ਼ ਵਿੱਚ, ਬਹੁਤ ਸਾਰਾ ਧੰਦੂਕਾਰ ਹੋ ਰਿਹਾ ਸੀ, ਆਕਾਸ਼ ਹੌਲੀ ਹੌਲੀ ਉੱਜਲ ਹੋਣ ਲੱਗ ਗਿਆ।
ਇਤਿਆਦ ਉਤਪਾਦ ਜੋ
ਇਹੋ ਜਿਹੇ ਜਿਹੜੇ ਉਤਪਾਦ ਪੱਧਰ ਕਰਦਾ ਸੀ ਰਾਕਸ਼।
ਸਰਵਨਾਸ਼ ਪੇ ਜਗ ਸੁਖ ਲਹੇ,
ਸਾਰੇ ਸੰਸਾਰ ਦੇ ਜੀਵਾਂ ਨੇ ਸੁਖ ਲਿਆ ਜਦੋਂ ਰਾਜੇ ਨੇ ਇਸ ਰਾਕਸ਼ ਨੂੰ ਮਾਰਿਆ।
ਸੁਰ ਸਭ ਭੂਪਤ ਕੇ ਟਿਗ ਆਏ,
ਦੇਵ ਲੋਕ ਦੇ ਦੇਵਤੇ ਸਾਰੇ ਇਕੱਠੇ ਹੋ ਕੇ ਇਹ ਰਾਜੇ ਕਮਲਾਸ਼ਵ ਦੇ ਪਾਸ ਆਏ।
ਮਧੁਰ ਗਿਰਾ ਕਹਿ ਆਸਕ ਖਾ ਗਾਏ,
ਮਿੱਠੀ ਬਾਣੀ ਕਹਿ ਕੇ ਆਸ਼ੀਰਵਾਦ ਦੇਣ ਲੱਗੇ। ਧੰਨ ਹੈ ਰਾਜਾ ਤੂੰ, ਅੱਜ ਤੂੰ ਦੇਵਤਿਆਂ ਦਾ ਦੁੱਖ ਵੀ ਚੱਕਿਆ, ਮਾਤ ਲੋਕ ਦੇ ਜੀਵਾਂ ਦਾ ਦੁੱਖ ਵੀ ਚੱਕਿਆ, ਇਹ ਪਾਪੀ ਰਾਕਸ਼ ਨੂੰ ਮਾਰਿਆ ਹੈ।
ਮਹਾਂ ਦੁਸ਼ਟ ਕੰਟਕ ਤੈ ਮਾਰਾ,
ਬੜਾ ਦੁੱਖ ਰੂਪ ਦੁਸ਼ਟ ਜਿਹੜਾ ਰਾਕਸ਼ ਸੀ ਤੈ ਮਾਰ ਦਿੱਤਾ।
ਸਕਲ ਜਗਤ ਕੋ ਕੀਨ ਸਖਾਰਾ,
ਸਾਰੇ ਸੰਸਾਰ ਨੂੰ ਸੁਖਾਲਾ ਕਰ ਦਿੱਤਾ।
ਅਬ ਤੇ ਤੇਰੋ ਨਾਮ ਮਹਾਨਾ,
ਹੁਣ ਤੋਂ ਤੇਰਾ ਨਾਮ ਕਵਲਾਸ਼ਵ ਨਹੀਂ ਰਹੇਗਾ, ਤੇਰਾ ਨਾਮ ਧੰਦੂ ਮਾਰ ਕਹਾ ਕਰਾਂਗੇ।
ਧੰਦੂ ਮਾਰ ਪ੍ਰਗਟੇ ਬਲਵਾਨਾ,
ਪ੍ਰਗਟੀ ਬਲ ਵਾਲਾ ਤੂੰ ਧੰਦੂ ਮਾਰ ਹੈ, ਧੰਦੂ ਨੂੰ ਮਾਰਿਆ ਤੈਂ।
ਅਦਕ ਸੋ ਜਸ ਲੋਕਨ ਮੈਂ ਲਹੇ,
ਸਾਰੇ ਐਸ ਲੋਕਾਂ ਵਿੱਚ ਵੀ ਪਰਲੋਕ ਵਿੱਚ ਤੂੰ ਜਸ ਲਵੇਂਗਾ ਹੇ ਰਾਜਨ।
ਰਣ ਤੇ ਬਚ ਸੋ ਤ੍ਰੈ ਤਵ ਰਹੇ, ਰਣ ਤੇ ਬਚ ਸੁਤ ਤ੍ਰੈ ਤਵ ਰਹੇ,
ਜੰਗ ਲੜਦਿਆਂ ਹੋਇਆ ਤਿੰਨ ਪੁੱਤਰ ਇਹਦੇ ਬਚ ਰਹੇ ਸਨ।
ਤਿੰਨ ਤੇ ਚੱਲ ਹੈ ਬੰਸ ਅਗਾਰੀ,
ਦੇਵਤਿਆਂ ਨੇ ਕਿਹਾ ਪ੍ਰਵਾਹ ਨਾ ਕਰੀ, ਤੇਰੀ ਇਹ ਤਿੰਨਾਂ ਪੁੱਤਰਾਂ ਤੋਂ ਅੱਗੇ ਬੰਸ ਚੱਲੇਗੀ।
ਜਿਸਮੇ ਰਾਮ ਚੰਦ ਪੁੱਜ ਪਾਰੀ,
ਵਰ ਦੇਵਤਾ ਦੇਵਤਿਆਂ ਨੇ ਕਿ ਸਮਾਂ ਆਵੇਗਾ, ਬੜੀ ਅਜਾਨ ਵਾ ਭਾਰੀ ਭੁਜਾ ਵਾਲੇ ਵਿਸ਼ਨੂੰ ਭਗਵਾਨ ਜੀ ਰਾਮ ਚੰਦਰ ਰੂਪ ਹੋ ਕਰਕੇ ਤੇਰੀ ਬੰਸ ਵਿੱਚ ਪ੍ਰਗਟ ਹੋਣਗੇ। ਅੱਜ ਤਾਂ ਤੇਰੇ ਹਿਰਦੇ 'ਚ ਗੁਪਤ ਤੈਨੂੰ ਦਿਖਾਈ ਨਹੀਂ ਦਿੱਤੇ, ਤੇਰੇ ਹਿਰਦੇ ਸ਼ਕਤੀ ਭਰ ਕਰਕੇ ਆਪ ਹੀ ਹਿਰਦੇ 'ਚ ਬੈਠ ਕੇ ਰਾਕਸ਼ ਮਾਰਿਆ ਹੈ, ਨਹੀਂ ਤੇਰੇ 'ਚ ਕੀ ਹਿੰਮਤ ਸੀ ਰਾਕਸ਼ ਮਾਰ ਦੇਣ ਦੀ। ਉਹੀ ਭਗਵਾਨ ਤੇਰੀ ਬੰਸ ਵਿੱਚ ਜਨਮ ਲਵੇਗਾ।
ਕਮਲਾ ਪਤ ਹੋਵੇ ਅਵਤਾਰ,
ਅਵਤਾਰ ਧਾਰੂਗਾ ਵਿਸ਼ਨੂੰ ਭਗਵਾਨ।
ਪਰ ਵਿਸ਼ਿਓ ਤਵ ਤਨ ਮੈਂ ਜੋ ਅਧਾਰਾ,
ਜਿਹੜਾ ਅੱਜ ਤੇਰੇ ਸਰੀਰ ਚ ਪ੍ਰਵੇਸ਼ ਹੋ ਕੇ ਰਾਕਸ਼ ਨੂੰ ਮਾਰਿਆ, ਜਿਸਨੇ
ਜਿਸਕੇ ਪਰਾਕਰਮ ਕੋ ਅਬ ਪਾਏ,
ਜਿਸ ਵਾਹਿਗੁਰੂ ਦੇ ਪਰਮੇਸ਼ਰ ਦੇ ਉਦਮ ਨੂੰ ਪਾ ਕੇ ਤੂੰ
ਮਾਰਿਓ ਦੈਂਤ ਹੋ ਤੋ ਬਟਕਾਏ,
ਬੜਾ ਦੇ ਵੱਡੇ ਸਰੀਰ ਵਾਲਾ ਰਾਕਸ਼ ਤੂੰ ਮਾਰਿਆ ਹੈ।
ਹਿਮ ਕਹਿ ਦੇਵ ਸਰਵ ਹੀ ਗਵਨੇ,
ਕਿਉਂ ਆਸ਼ੀਰਵਾਦ ਦੇ ਕੇ ਰਾਜੇ ਨੂੰ ਦੇਵਤੇ ਚਲੇ ਗਏ ਸਵਰਗ ਨੂੰ।
ਉਪਤ ਗਯੋ ਆਪਣੇ ਪਵਨੇ,
ਰਾਜਾ ਜੁਧਿਆ ਆਪਣੇ ਘਰ ਚਲਿਆ ਗਿਆ।
ਤਬ ਤੇ ਧੰਦ ਮਾਰ ਇਹ ਨਾਮ,
ਉਸ ਵੇਲੇ ਧੰਦੂ ਮਾਰੇ ਦਾ ਨਾਂ ਪਿਆ ਰਾਜੇ ਦਾ।
ਜਗ ਮੈਂ ਵਿਦਿਤ ਭਇਓ ਅਬਰਾਮ,
ਬੜਾ ਸੁੰਦਰ ਸੰਸਾਰ ਚ ਇਹਦਾ ਨਾਂ ਪ੍ਰਗਟ ਹੋਇਆ।
ਰਮਾਇਣ ਆਦਿਕ ਇਤਿਹਾਸ,
ਜਿੰਨੇ ਰਮਾਇਣ ਆਦਿਕ ਹੋਰ ਇਤਿਹਾਸ ਮਹਾਭਾਰਤ ਹਨ,
ਲਿਖਿਓ ਨਾਮ ਤੇ ਕਵਨ ਪ੍ਰਕਾਸ਼,
ਉਹਨਾਂ ਪੁਰਾਣੇ ਇਤਿਹਾਸਾਂ ਸਤ ਸੰਗਤ ਜੀ ਕਵੀਆਂ ਨੇ ਰਾਜੇ ਦਾ ਨਾਮ ਦਿੱਤਾ ਹੈ, ਵਿੱਚ ਲਿਖਿਆ ਹੈ।
ਇਹ ਸਭ ਕਥਾ ਗੁਰੂ ਹਰ ਰਾਏ,
ਇਹ ਸਾਰੀ ਕਥਾ ਗੁਰੂ ਹਰ ਰਾਏ ਸਾਹਿਬ ਜੀ ਨੇ ਸਿੱਖਾਂ ਨੂੰ ਸੁਣਾਈ।
ਸਭ ਸੰਗਤ ਕੋ ਦਈ ਸੁਣਾਏ,
ਸਾਰੀ ਸੰਗਤ ਨੂੰ ਸੁਣਾਉਂਦੇ ਭਏ ਮਹਾਰਾਜ ਜੀ।
ਅਪਰਣ ਮੈਂ ਪ੍ਰਵੇਸ਼ ਹੋਏ ਮਾਰਾ,
ਦੇਖ ਲੋ ਭਾਈ ਆਪ ਹੀ ਪਰਮੇਸ਼ਰ ਨੇ ਉਹ ਰਾਜੇ ਦੇ ਹਿਰਦੇ ਚ ਪ੍ਰਵੇਸ਼ ਹੋ ਕੇ ਰਾਕਸ਼ ਮਾਰਿਆ।
ਭਗਤ ਅਤੰਕ ਹੈ ਕਾਜ ਸੁਧਾਰਾ,
ਉਹ ਜਿਹੜਾ ਭਗਤੀ ਕਰਦਾ ਸੀ ਉਤੰਕ ਰਿਖੀ ਉਹਦਾ ਕੰਮ ਸਵਾਰ ਦਿੱਤਾ। ਉਹਨੇ ਭਗਤੀ ਕੀਤੀ ਸੀ, ਇੱਛਾ ਧਾਰੀ ਸੀ ਮਹਾਰਾਜ ਦੁੱਖ ਰੂਪ ਰਾਕਸ਼ ਨੂੰ ਮਾਰ ਦਿਓ। ਉਸ ਦੀ ਬੇਨਤੀ ਨੂੰ ਪਰਮੇਸ਼ਰ ਨੇ ਸਿਰ ਮੱਥੇ ਤੇ ਮੰਨਿਆ, ਰਾਜੇ ਦੇ ਹਿਰਦੇ ਵਿੱਚ ਦੀ ਹੋ ਕੇ ਉਹਨੂੰ ਮਾਰਨਾ ਕੀਤਾ ਹੈ। ਇਉਂ ਭਾਈ ਭਗਤਾਂ ਦੇ ਕਾਰਜ ਵਾਹਿਗੁਰੂ ਸਵਾਰਦਾ।
ਇਤਿਆਦਿਕ ਲਖ ਪ੍ਰਭੂ ਵਡਿਆਈ,
ਇਉਂ ਸਤ ਸੰਗਤ ਜੀ ਜਾਣਨਾ ਕਰੋ ਮਹਾਰਾਜ, ਕਹਿੰਦੇ ਭਾਈ ਵਡਿਆਈ ਆ ਵਾਹਿਗੁਰੂ ਦੀ।
ਜਪੋ ਨਾਮ ਹੋਏ ਅੰਤ ਸਹਾਈ,
ਹੇ ਗੁਰਸਿੱਖੋ ਹਰੀ ਦਾ ਨਾਮ ਜਪਿਆ ਕਰੋ, ਅੰਤ ਨੂੰ ਤੁਹਾਡਾ ਵੀ ਸਹਾਇਕ ਹੋਵੇਗਾ। ਇਹੋ ਜਿਹਾ ਪਰਮੇਸ਼ੁਰ ਹੈ ਪ੍ਰਭ, ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਕਿਸੇ ਦੀ ਘਰ ਨਾ ਕੀਤੀ ਹੋਈ ਸੇਵਾ ਕੀ ਸਿਮਰਨ ਕੀ, ਤਿਲ ਮਾਤਰ ਵੀ ਵਾਹਿਗੁਰੂ ਗਵਾਉਂਦਾ ਨਹੀਂ, ਉਹਦਾ ਫਲ ਜ਼ਰੂਰ ਦਿੰਦਾ ਹੈ।
ਜਨਮ ਮਰਨ ਤੇ ਛੂਟੋ ਫੇਰ,
ਇਹ ਗੁਰਸਿੱਖੋ ਗੁਰੂ ਹਰ ਰਾਜ ਸਾਹਿਬ ਜੀ ਕਹਿੰਦੇ ਜਦੋਂ ਘਰ ਨਾ ਘਰ ਲਓਗੇ, ਭਗਤੀ ਕਰੋਗੇ, ਸੇਵਾ ਕਰੋਗੇ, ਜੰਮਣ ਮਰਨ ਤੋਂ ਛੁੱਟ ਜਾਵੋਗੇ।
ਆਪ ਚੱਲ ਪਦਵੀ ਲਿਹੋ ਵਡੇਰ,
ਬੜੀ ਭਾਰੀ ਚੱਲ ਪਦਵੀ ਲੈ ਲਓਗੇ ਗੁਰਪੁਰੀ ਵਿੱਚ ਜਾ ਕੇ।
ਅਵੇ ਕਥਾ ਸਤਸੰਗ ਕੀ,
ਹੁਣ ਸੁਣੋ ਸਤਸੰਗ ਜੀ, ਸਤਸੰਗਤ ਦੇ ਮਹਾਤਮ ਦੀ ਕਥਾ ਗੁਰੂ ਹਰ ਰਾਏ ਸਾਹਿਬ ਜੀ ਸੁਣਾ ਰਹੇ ਨੇ।
ਔਰ ਗੁਰ ਮਾਨਣ ਕੇਰ,
ਔਰ ਗੁਰੂ ਸਾਹਿਬ ਦਾ ਕਿੰਨਾ ਮਾਣ ਕਰਨਾ ਚਾਹੀਦਾ, ਆਪ ਜੀ ਦੱਸਣਗੇ ਸਤਸੰਗ ਜੀ ਦ੍ਰਿਸ਼ਟਾਂਤਾਂ ਪ੍ਰਮਾਣਾਂ ਦੁਆਰਾ। ਜਿਵੇਂ ਸਤਸੰਗ ਜੀ ਪੂਰਵ ਵਕਤ ਆਪਾਂ ਵਿਚਾਰ ਚੁੱਕੇ ਹਾਂ, ਰਾਜੇ ਦੇ ਹਿਰਦੇ 'ਚ ਪਰਮੇਸ਼ੁਰ ਨੇ ਪ੍ਰਵੇਸ਼ ਹੋ ਕਰਕੇ ਰਾਕਸ਼ ਮਾਰਿਆ ਹੈ। ਅੱਜ ਵੀ ਜਦੋਂ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਹਨ, ਇਹ ਪੁਰਾਣਾ ਮਹਾਰਾਜ ਦਾ ਬਚਨ ਕਿਹਾ ਹੈ ਕਲਗੀਧਰ ਪਾਤਸ਼ਾਹ ਦਾ, ਹੇ ਖਾਲਸਾ ਜੀ ਜਦੋਂ ਤੁਸੀਂ ਤਿਆਰ ਬਰਤਿਆਰ ਪੰਜ ਸਿੰਘ ਅੰਮ੍ਰਿਤ ਵਲਾਖੀਆਂ ਨੂੰ ਅੰਮ੍ਰਿਤ ਤਿਆਰ ਕਰਕੇ ਛਕਾਉਣ ਲਈ ਦਰਬਾਰ 'ਚ ਆਉਂਗੇ, ਅਰਦਾਸਾ ਸੋਧੋਗੇ, ਤਾਂ ਅਸੀਂ ਤੁਹਾਡੇ ਹਿਰਦੇ 'ਚ ਬੈਠ ਕਰਕੇ ਅੰਮ੍ਰਿਤ ਵਲਾਖੀਆਂ ਨੂੰ ਆਪ ਅੰਮ੍ਰਿਤ ਛਕਾਵਾਂਗੇ। ਇਹ ਕਲਗੀਧਰ ਪਾਤਸ਼ਾਹ ਦੇ ਸਤ ਸੰਗਤ ਜੀ ਬਚਨ ਕੀਤੇ ਹੋਏ ਹਨ। ਇਹ ਜਿਹੜੇ ਪਰਨ ਨੇ, ਤਾਂ ਆਪਾਂ ਕਹਿੰਦੇ ਮਹਾਰਾਜ ਬਿਰਦ ਬਾਣੇ ਦੀ ਲਾਜ ਰੱਖਿਓ, ਬਿਰਦ ਨਾ ਪਰਨ ਦਾ ਹੁੰਦਾ ਹੈ। ਤੁਸੀਂ ਜਿਹੜਾ ਬਾਣਾ ਬਖਸ਼ਿਆ ਉਹ ਮਹਾਰਾਜ ਅਸੀਂ ਪਾਇਆ ਹੈ ਤੁਹਾਡੀ ਕਿਰਪਾ ਨਾਲ, ਤੁਹਾਡਾ ਬਿਰਦ ਪਰਨ ਹੈ ਮਹਾਰਾਜ, ਖਾਲਸੇ ਦੇ ਵਿੱਚ ਹਾਜ਼ਰ ਨਾਜ਼ਰ ਰਹੋਗੇ। ਨਵੇਂ ਜਿਹੜੇ ਜੀਵ ਜਨਮ ਲੈਂਦੇ ਨੇ ਮਹਾਰਾਜ, ਇਹਨਾਂ ਨੇ ਅੰਮ੍ਰਿਤਧਾਰੀ ਤੁਹਾਡੀ ਸਿੱਖੀ ਧਾਰ ਕੇ ਕਮਾਈ ਕਰਨੀ ਹੈ, ਜਨਮ ਸਫਲਾ ਕਰਨਾ ਹੈ। ਇਹ ਮਹਾਰਾਜ ਦਰਬਾਰ 'ਚ ਆਏ ਆ, ਇਹਨਾਂ ਨੂੰ ਅੰਮ੍ਰਿਤ ਆਪ ਹੀ ਛਕਾਓ। ਇਹ ਖਾਲਸਾ ਪੰਜ ਪਿਆਰੇ ਅਰਦਾਸ ਕਰਦੇ ਹਨ ਸਤਸੰਗ ਜੀ ਨਿਮਰਤਾ ਧਾਰ ਕੇ। ਸੋ ਇਹ ਕੋਈ ਇਹ ਨਹੀਂ ਬਈ ਹੋਰਾਂ ਮੱਤਾਂ ਦੇ ਅੰਦਰ ਹੀ ਹੈ, ਭਾਵਨਾ ਦੇ ਉੱਤੇ ਸਤਸੰਗ ਜੀ ਧਰਮ ਖੜ੍ਹਾ ਹੈ। ਹਰਿਦੁਆਰ ਸਤਸੰਗ ਜੀ ਰਾਸ ਪਵੇ, ਨਿੱਕੇ ਨਿੱਕੇ ਸਤਸੰਗ ਜੀ ਬੱਚੇ, ਕੁਝ ਗੋਪੀਆਂ ਬਣੀਆਂ ਹੋਈਆਂ, ਕੁਛ ਇੱਕ ਕ੍ਰਿਸ਼ਨ ਬਣਿਆ ਹੋਇਆ, ਉਹ ਸਤਸੰਗ ਜੀ ਥਾਂ ਥਾਂ 'ਤੇ ਬੈਠੇ। ਇੱਕ ਮਾਛੂਆੜੇ ਦਾ ਪੰਡਿਤ ਮੈਨੂੰ ਕਹਿੰਦਾ, ਦੇਖੋ ਜੀ ਇਸ ਵੇਲੇ ਇਹ ਲੜਕੇ ਲੜਕੀਆਂ ਨਾ ਸਮਝਿਓ, ਇਹਨਾਂ ਦੇ ਵਿੱਚ ਕ੍ਰਿਸ਼ਨ ਪ੍ਰਵੇਸ਼ ਹੋ ਕੇ ਆਪ ਹੀ ਕੌਤਕ ਕਰ ਰਿਹਾ ਹੈ। ਮੈਨੂੰ ਸਤਸੰਗ ਜੀ ਆਪਣੇ ਘਰ ਦੇ ਬਚਨ ਚੇਤੇ ਆਏ ਵੀ ਦੇਖੋ ਭਾਵਨਾ ਹੈ, ਜਿਵੇਂ ਅਸੀਂ ਮੰਨਦੇ ਹਾਂ ਕਿ ਖਾਲਸੇ 'ਚ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ। ਇਸੇ ਤਰ੍ਹਾਂ ਭਾਈ ਇਹਨਾਂ ਦੀ ਵੀ ਭਾਵਨਾ ਹੈ, ਕਹਿੰਦੇ ਅਸੀਂ ਇਹਨੂੰ ਲੜਕਾ ਕਰਕੇ ਨਹੀਂ ਦੇਖਦੇ, ਲੜਕਾ ਹੋਵੇਗਾ ਪਰ ਇਸ ਵੇਲੇ ਪਾਠ ਦਾ ਕ੍ਰਿਸ਼ਨ ਭਗਵਾਨ ਦਾ ਕਰ ਰਿਹਾ, ਅਸੀਂ ਇਸ ਨੂੰ ਕ੍ਰਿਸ਼ਨ ਕਰਕੇ ਪੂਜਦੇ। ਇਸ ਕਰਕੇ ਸਤ ਸੰਗਤ ਜੀ, ਵਿਅਕਤੀ ਹੈ, ਗੁਰੂ ਸਾਹਿਬ ਹਨ, ਉਹਨਾਂ ਨੂੰ ਸਾਰੀ ਦੁਨੀਆ ਇੱਕ ਦ੍ਰਿਸ਼ਟੀ ਨਾਲ ਨਹੀਂ ਦੇਖਦੀ। ਧੰਨ ਗੁਰਸਿੱਖ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪਰਮੇਸ਼ਰ ਰੂਪ ਕਰਕੇ ਦੇਖਿਆ, ਧੰਨ ਉਹ ਸਤੀਆਂ ਨੇ ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਦੇਖਿਆ ਹੈ। ਸਤ ਸੰਗਤ ਜੀ, ਜੈਸੀ ਜੈਸੀ ਭਾਵਨਾ ਹੈ ਉਹੋ ਜਿਹਾ ਵਾਹਿਗੁਰੂ ਫਲ ਦੇ ਦਿੰਦਾ। ਆਪ ਅੱਗੇ ਕਥਾ ਸੁਣੋ।
ਸੁਣੋ ਪ੍ਰੇਮ ਕੌਰ ਉਰ ਧਰੋ।
ਹੇ ਗੁਰਸਿੱਖੋ, ਪ੍ਰੇਮ ਧਾਰ ਕੇ ਗੁਰੂ ਹਰਿ ਰਾਏ ਸਾਹਿਬ ਜੀ ਕਥੇ ਕਥਾ ਸੁਣੋ ਤੇ ਹਿਰਦੇ ਚ ਧਾਰੋ।
ਲਿਓ ਕਲਿਆਣ ਵਡੇਰ।
ਫਿਰ ਤੁਸੀਂ ਇਹ ਕਥਾ ਸੁਣ ਕੇ ਗੁਰੂ ਹਰਿ ਰਾਏ ਸਾਹਿਬ ਜੀ ਕਹਿੰਦੇ ਕਲਿਆਣ ਲਵੋਗੇ, ਮੁਕਤੀ ਪ੍ਰਾਪਤ ਕਰ ਲਵੋਗੇ।
ਚੌਪਈ ਵਿਸ਼ਵਾ ਮਿੱਤਰ ਮਹਾ ਮੁਨ ਰਾਯਾ।
ਬੜਾ ਭਾਰੀ ਸਾਧ ਸੁਣੀ, ਮੁਨੀਆਂ ਦਾ ਰਾਜਾ ਕੌਣ? ਵਿਸ਼ਵਾ ਮਿੱਤਰ ਰਾਮ ਚੰਦਰ ਦਾ ਗੁਰੂ ਸੀ, ਸ਼ਸਤਰ ਸਿੱਖ ਵਿਦਿਆ ਸਿਖਾਈ ਸੀ ਇਸ ਨੇ। ਵਿਸ਼ਵਾ ਮਿੱਤਰ ਹੋਇਆ ਹੈ ਤ੍ਰੇਤੇ ਵਿੱਚ,
ਕਰਤਵ ਜਿਸਨੇ ਬ੍ਰਹਮ ਪਦ ਪਾਇਆ।
ਜਿਸਨੇ ਬੜੀ ਭਾਰੀ ਤਪੱਸਿਆ ਕਰਕੇ ਰਾਜ ਰਿਸ਼ੀ ਤੋਂ ਬ੍ਰਹਮ ਰਿਸ਼ੀ ਬਣਿਆ ਸੀ।
ਜਿਸ ਕੋ ਸਿੱਖ ਗਾਲਵ ਰਖ ਪਇਓ।
ਉਹਦਾ ਚੇਲਾ ਸਾਧ ਸੁਣੀ ਇੱਕ ਗਾਲਵ ਰਿਸ਼ੀ ਹੋਇਆ ਹੈ।
ਸਭ ਵਿਦ ਕੋ ਉਪਦੇਸ਼ ਸੁ ਲਿਓ।
ਉਸਨੇ ਹਰ ਤਰ੍ਹਾਂ ਕਰਕੇ ਵਿਦਿਆ ਪੜ੍ਹੀ, ਇਹਦੇ ਕੋਲੋਂ ਉਪਦੇਸ਼ ਲਿਆ, ਵਿਸ਼ਵਾ ਮਿੱਤਰ ਕੋਲੋਂ ਗਾਲਬ ਨੇ।
ਗੁਰਸੰਗ ਕਹਿਓ ਦਕਸ਼ਨਾ ਲੀਜੇ।
ਉਸ ਵੇਲੇ ਜਦੋਂ ਵਿਦਿਆ ਪੜ੍ਹ ਲਈ, ਗਾਲਬ ਕਹਿਣ ਲੱਗਾ ਵਿਸ਼ਵਾ ਮਿੱਤਰ ਨੂੰ, ਹੇ ਗੁਰੂ ਜੀ, ਤੁਸੀਂ ਮੈਨੂੰ ਵਿਦਿਆ ਪੜ੍ਹਾਈ ਹੈ, ਕਿਰਪਾ ਕਰੋ ਮੇਰੇ ਕੋਲੋਂ ਕੋਈ ਦਕਸ਼ਨਾ ਲੈ ਲਓ, ਮੈਂ ਕੀ ਭੇਟਾ ਕਰਾਂ।
ਜੋ
ਤੁਸੀਂ ਭੇਟਾ ਲੈਣੀ ਚਾਹੁੰਦੇ ਹੋ ਮੈਨੂੰ ਆਗਿਆ ਦੇਵੋ।
ਵਿਸ਼ਵਾ ਮਿੱਤਰ ਬਖਾਨਿਓ ਬੈਨ।
ਵਿਸ਼ਵਾ ਮਿੱਤਰ ਨੇ ਉਸ ਵੇਲੇ ਬਚਨ ਕਹੇ, ਗਾਲਬ ਆਪਣੇ ਚੇਲੇ ਦੀ ਸ਼ਰਧਾ ਦੇਖ ਕੇ,
ਦਕਸ਼ਨਾ ਲੈਣ ਚਾਹੇ ਮੁਝ ਹੈ ਨਾ।
ਕਹਿਣ ਲੱਗੇ ਵੀ ਦਕਸ਼ਨਾ ਲੈਣ ਦੀ ਮੈਨੂੰ ਕੋਈ ਇੱਛਾ ਤਾਂ ਹੈ ਨੀ।
ਕਹਿਓ ਦੈਨ ਕੋ ਤੈ ਕਰ ਫਾਏ।
ਜਿਹੜਾ ਤੂੰ ਭਾਵਨਾ ਨਾਲ ਕਹਿ ਦਿੱਤਾ ਮੈਂ ਜੀ ਤੁਹਾਨੂੰ ਦਕਸ਼ਨਾ ਦੇਣੀ ਚਾਹੁੰਦਾ, ਤੁਸੀਂ ਮੈਨੂੰ ਵਿਦਿਆ ਪੜ੍ਹਾਈ ਹੈ,
ਜਾਂ ਤੇ ਹਮਨੇ ਲੀਨ ਸਪਾਏ।
ਇਸ ਕਰਕੇ ਅਸੀਂ ਪ੍ਰਾਪਤੀ ਕਰ ਲਈ, ਸਮਝੋ ਸਾਨੂੰ ਆ ਗਈ ਤੇਰੀ ਦਕਸ਼ਨਾ। ਭਾਵਨਾ ਭਾਵਨ ਗੋਬਿੰਦ ਭਾਓ, ਭਗਤ ਦਾ ਭੁੱਖਾ ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ। ਅਸੀਂ ਲੈ ਲਈ ਤੇਰੇ ਕੋਲ ਦਕਸ਼ਨਾ, ਮਨ ਵਿੱਚ ਹੌਕਾ ਨਾ ਰੱਖੀ, ਸਾਨੂੰ ਕੋਈ ਇੱਛਾ ਨਹੀਂ, ਤੇਰੇ ਅੰਦਰ ਭਾਵਨਾ ਹੈ ਇਹੀ ਬਹੁਤ ਹੈ।
ਗਾਲਬ ਨੇ ਪੁਨ ਬਾਕ ਬਖਾਨਾ।
ਗਾਲਬ ਨੇ ਫੇਰ ਬਚਨ ਕਿਹਾ ਆਪਣੇ ਗੁਰੂ ਵਿਸ਼ਵਾ ਮਿੱਤਰ ਨੂੰ,
ਵਿਦਿਆ ਨਿਫ ਲੈ ਬਿਨ ਦੇ ਦਾਨਾ।
ਹੇ ਗੁਰੂ ਜੀ, ਜੇ ਗੁਰੂ ਨੂੰ ਭੇਟਾ ਨਾ ਕਰੀਏ ਵਿਦਿਆ ਬੜੀ ਨਿਸਫਲ ਹੋ ਜਾਂਦੀ ਹੈ, ਵਿਦਿਆ ਫਲਦੀ ਨਹੀਂ, ਮੈਂ ਤੁਹਾਨੂੰ ਭੇਟਾ ਕਰਨੀ ਚਾਹੁੰਦਾ ਕੁਝ।
ਜਾਂ ਤੇ ਉਚਿਤ ਉਚਾਰਨ ਆਹੋ।
ਇਸ ਕਰਕੇ ਮਹਾਰਾਜ ਮੈਨੂੰ ਯੋਗ ਹੈ ਕਿ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਭੇਟਾ ਕਰਾਂ।
ਅਰਪਉ ਦਸ਼ਨਾ ਜਿਉਂ ਤੁਮ ਲਹੋ।
ਜਿਵੇਂ ਤੁਸੀਂ ਜਾਣੋ ਮਹਾਰਾਜ, ਜਿਵੇਂ ਕਹੋ ਹੁਕਮ ਕਰੋ, ਮੈਂ ਤੁਹਾਨੂੰ ਭੇਟਾ ਜ਼ਰੂਰ ਕਰਨੀ ਆ ਕੋਈ ਵਸਤੂ।
ਬਿਨਾਂ ਦੀਏ ਮੋਹੇ ਸ਼ਾਂਤ ਨਾ ਆਵੇ।
ਜਿੰਨਾ ਚਿਰ ਮਹਾਰਾਜ ਮੈਂ ਤੁਹਾਡੇ ਚਰਨਾਂ ਤੇ ਕੁਝ ਅਰਪ ਨਹੀਂ ਦਿੰਦਾ, ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ।
ਦੇਹੋ ਐਸ ਜੈਸੇ ਚਿੱਤ ਭਾਵੇ।
ਜਿਵੇਂ ਜਿਹੜੀ ਵਸਤੂ ਤੁਹਾਡੇ ਚਿੱਤ ਚ ਭਾਉਂਦੀ ਆ ਮੈਨੂੰ ਆਗਿਆ ਦਿਓ, ਉਹ ਮੈਂ ਤੁਹਾਡੇ ਚਰਨਾਂ ਤੇ ਰੱਖਾਂ।
ਵਿਸ਼ਵਾ ਮਿੱਤਰ ਹਟਾਵਣ ਕੀਨ ਸੇ।
ਵਿਸ਼ਵਾ ਮਿੱਤਰ ਨੇ ਸਤ ਸੰਗੀ ਵਾਰ ਵਾਰ ਹਟਾਉਣਾ ਕੀਤਾ ਕਿ ਹੇ ਚੇਲੇ, ਮੈਨੂੰ ਤੇਰੀ ਭਾਵਨਾ ਦੀ ਲੋੜ ਹੈ, ਮੈਨੂੰ ਤੇਰੇ ਕੋਲੋਂ ਕਿਸੇ ਵਸਤੂ ਦੀ ਲੋੜ ਨਹੀਂ।
ਵਾਰ ਵਾਰ ਵਰ ਜੋ ਹਿਤ ਪੀਨਸ।
ਇਹਨੂੰ ਪ੍ਰੇਮ ਵਿੱਚ ਭਿੱਜੇ ਹੋਏ ਨੂੰ ਵਾਰ ਵਾਰ ਰੋਕਿਆ ਗਾਲਬ ਨੂੰ।
ਗਾਲਬ ਨੇ ਮਾਨੀ ਸੋ ਬਾਤ।
ਗਾਲਬ ਨੇ ਵੀ ਹੱਠ ਰੱਖਿਆ, ਮੰਨੀ ਨਾ ਬਾਤ ਗੁਰੂ ਦੀ।
ਲਿਓ ਲਿਓ ਦਕਸ਼ਨਾ ਕਹਿ ਬੁਖਿਆਤ।
ਸਤ ਬਚਨ ਨਾ ਕਹਿ ਸਕਿਆ, ਨਹੀਂ ਤਾਂ ਕਹਿੰਦਾ ਸਤ ਬਚਨ ਜੀ ਜਿਵੇਂ ਤੁਹਾਡਾ ਹੁਕਮ ਹੈ। ਭਲਾ ਜੀ ਕਹਿ ਦਿੰਦਾ ਸਤ ਸੰਗਤ ਜੀ, ਫੇਰ ਵੀ ਕਹੀ ਗਿਆ ਲਓ ਜੀ ਜ਼ਰੂਰ ਲਓ ਕੋਈ ਭੇਟਾ, ਜੋ ਮੂੰਹੋਂ ਮੰਗੋਗੇ ਮੈਂ ਦੇਊਂ। ਐ ਹੱਠ ਕੀਤਾ ਇਸਨੇ।
ਸੁਣ ਕੌਸ਼ਕ ਨੇ ਕ੍ਰੋਧ ਵਧਾਵਾ।
ਵਿਸ਼ਵਾ ਮਿੱਤਰ ਨੇ ਕ੍ਰੋਧ ਧਾਰਿਆ ਵੀ ਇਹ ਮੈਨੂੰ ਭੇਟਾ ਕੀ ਦੇ ਸਕਦਾ। ਸਤ ਸੰਗਤ ਜੀ, ਬ੍ਰਹਮ ਵਿਦਿਆ ਦੇ ਮੁਕਾਬਲੇ ਤੇ ਕੋਈ ਭੇਟਾ ਨਹੀਂ ਹੈ, ਇਹਦੀ ਕੀਮਤ ਨਹੀਂ ਹੈ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਸੰਸਾਰ ਦੀ ਵਿਦਿਆ ਪੜ੍ਹੀ ਦੀ ਹੈ, ਕਾਲਜਾਂ ਦੀਆਂ ਸਕੂਲਾਂ ਦੀਆਂ ਫੀਸਾਂ ਦੇ ਦੀਆਂ ਨੇ, ਲੇਕਿਨ ਜਿਹੜੀ ਸਤ ਸੰਗਤ ਪਰਮਾਰਥ ਦੀ ਵਿਦਿਆ ਹੈ ਇਹਦੀ ਕੋਈ ਕੀਮਤ ਨਹੀਂ ਹੈ, ਨਾ ਹੀ ਸਤ ਸੰਗਤ ਜੀ ਕੋਈ ਪਾ ਸਕਿਆ। ਪਰਮੇਸ਼ੁਰ ਵੀ ਬੇਅੰਤ ਹੈ, ਪਰਮੇਸ਼ੁਰ ਸੰਬੰਧੀ ਜੋ ਜਣਾਉਣ ਵਾਲੀ ਗੁਰਬਾਣੀ ਹੈ ਇਹ ਵੀ ਬੇਅੰਤ ਹੈ, ਅਮੋਲਕ ਹੈ। ਬਥੇਰਾ ਕਿਹਾ ਪਰ ਸਤ ਸੰਗੀਏ ਨੇ ਹੱਟ ਧਾਰਿਆ ਕਿ ਮੈਂ ਤਾਂ ਜ਼ਰੂਰ ਕੋਈ ਭੇਟਾ ਦੇਣੀ ਹੈ।
ਸੁਣ ਕੌਸ਼ਿਕ ਨੇ ਕ੍ਰੋਧ ਵਧਾਵਾ।
ਕੌਸ਼ਿਕ ਇਹਨੇ ਸਤ ਸੰਗ ਜੀ ਦੂਸਰਾ ਨਾਂ ਕੌਸ਼ਿਕ ਵੀ ਹੈ ਇਹਦਾ ਵਿਸ਼ਵਾਮਿੱਤਰ ਦਾ, ਇਹਨੇ ਕ੍ਰੋਧ ਧਾਰਿਆ ਵੀ ਮੇਰਾ ਕਿਹਾ ਕਿਉਂ ਨਹੀਂ ਮੰਨਦਾ। ਤਾਂ ਆਪ ਜੀ ਕਹਿ ਰਹੇ ਨੇ ਭਾਈ ਗੁਰੂ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ, ਹੱਠ ਨਹੀਂ ਕਰਨਾ ਕਦੇ ਵੀ।
ਅਸਕਤ ਲਖ ਬਾਕ ਲਾਵਾ।
ਇਸ ਨੂੰ ਸਤ ਸੰਗ ਜੀ ਦੇਖ ਕੇ ਕਿ ਹੱਠ ਕਰਦਾ ਹੈ। ਬਚਨ ਕਹੇ ਤੇ ਵਿਸ਼ਵਾਮਿੱਤਰ ਨੇ
ਸ਼ਿਆਮ ਕਰਨ ਤਨ ਸਸੀ ਸਮਾਨਾ।
ਚੰਗਾ ਜੇ ਤੂੰ ਮੈਨੂੰ ਭੇਟਾ ਦੇਣੀ ਚਾਹੁੰਦਾ ਹੈ, ਚੰਦਰਮਾ ਦੀ ਚਾਂਦਨੀ ਵਰਗੇ ਚਿੱਟੇ ਘੋੜੇ ਹੋਣ, ਸਾਰਿਆਂ ਦੇ ਕਾਲੇ ਕੰਨ ਹੋਣ,
ਉੱਜਲ ਵਰਨ ਮਹਿਦ ਬਲਵਾਨਾ,
ਬਲ ਵਾਲੇ ਘੋੜੇ ਹੋਣ, ਬੜੇ ਉੱਜਲ ਵਰਨ ਰੰਗ ਵਾਲੇ,
ਰੁਚਰ ਅਸ਼ਟ ਸਤ ਬਾਜੀ ਐਸੇ,
800 ਘੋੜਾ ਲਿਆ ਮੈਨੂੰ ਭੇਟਾ ਕਰ, ਬਹੁਤ ਹੀ ਸੋਹਣੇ ਘੋੜੇ, ਕਾਲੇ ਕੰਨਾਂ ਵਾਲੇ ਤੇ ਚਿੱਟੇ ਰੰਗ ਹੋਣ,
ਦਿਓ ਲਿਆਏ ਕਰ ਬੋਲਤ ਜੈਸੇ,
ਜਿਵੇਂ ਤੂੰ ਬੋਲਦਾ ਮੈਂ ਭੇਟਾ ਤੁਹਾਨੂੰ ਜ਼ਰੂਰ ਦੇਣੀ ਹੈ, ਜ਼ਰੂਰ ਦੇਣੀ ਹੈ। ਲਿਆ ਹੁਣ ਫਿਰ 800 ਘੋੜਾ।
ਇਹ ਸੁਣ ਕੇ ਗਾਲ ਦੁਚਤਾਈ।
ਕਿਉਂ ਸੁਣ ਕੇ ਸਤ ਸੰਗੀ ਚਿੰਤਾ ਚ ਪੈ ਗਿਆ। ਗਾਲ ਉਹਨੇ ਕਿਹਾ ਕੋਈ ਫਲ ਫੁੱਲ ਮੰਗ ਲੈਣਗੇ, ਸਿਓਸੂ ਹੋਰ ਕੋਈ ਹੋਰ ਕੁਛ ਮੰਗ ਲੈਣਗੇ, ਮੈਂ ਦੇ ਦੂੰਗਾ ਕੁਝ। ਜਦ 800 ਘੋੜਾ ਮੰਗ ਲਿਆ, ਉਹ ਵੀ ਤਾਂਗਿਆਂ ਨੂੰ ਜੁੜਨ ਵਾਲਾ ਨਹੀਂ, ਬੜਾ ਸੁੰਦਰ ਸਤ ਸੰਗਤ ਜੀ, ਸਾਰੇ ਚਿੱਟੇ ਹੋਣ ਤੇ ਸਾਰਿਆਂ ਦੇ ਕੰਨ ਕਾਲੇ ਹੋਣ, ਇੱਕੋ ਜਿਹੇ ਤਾਂ ਕੋਈ ਨਾ ਕਿਸੇ ਜਿਹਾ ਉਪਾਇਆ, ਸਕੇ ਭਰਾ ਹੋਣ ਉਹਨਾਂ 'ਚ ਵੀ ਸਤ ਨਹੀਂ, ਸਰੀਰ 'ਚ ਫਰਕ ਹੁੰਦਾ, ਪਰਮੇਸ਼ਰ ਨੇ ਰਚਨਾ ਐਸੀ ਰਚੀ ਹੈ ਨਾਨਾ ਤਰ੍ਹਾਂ ਦੀ। ਜਦ ਇੱਕ ਕਿਸਮ ਦੇ ਸਤ ਸੰਗਤ 800 ਘੋੜੇ ਮੰਗੇ ਇਸਨੇ,
ਬਿਨ ਉਪਾਏ ਤੇ ਅਦਕ ਉਪਾਈ,
ਕਹਿਣ ਲੱਗਾ ਇਹ ਕੀ ਬਣ ਗਿਆ, ਚਿੰਤਾ ਹੋ ਗਈ, ਬਿਨ ਉਪਾਅ ਤੋਂ ਹੋ ਗਿਆ। ਕਹਿੰਦਾ ਇਹਦਾ ਤਾਂ ਉਪਾਅ ਨਹੀਂ ਹੋ ਸਕਦਾ, ਮੈਂ ਤਾਂ ਘੋੜਾ ਹੀ ਨਹੀਂ ਕਦੇ ਇਹੋ ਜਿਹਾ ਦੇਖਿਆ, ਕਾਲਾ ਕਾਲੇ ਕੰਨ ਹੋਣ ਤੇ ਸਾਰਾ ਚਿੱਟਾ ਹੋਵੇ, ਇਹ 800 ਮੰਗਦਾ ਮੇਰਾ ਗੁਰੂ, ਭੇਟਾ ਹੁਣ ਕਿੱਥੋਂ ਲਿਆ ਕੇ ਦੇਵਾਂ। ਬੜੀ ਭਾਰੀ ਇਹਦੇ ਮਨ 'ਚ ਚਿੰਤਾ ਪੈਦਾ ਹੋਈ,
ਵਾਰ ਵਾਰ ਸੋਚਤ ਅਕਲਾਵਾ,
ਵਾਰ ਵਾਰ ਸੋਚੀ ਜਾਂਦਾ, ਨਾਲੇ ਘਬਰਾ ਰਿਹਾ ਹੈ,
ਕਿਤੇ ਲਿਆਵੋ ਗੁਰੂ ਅਲਾਵਾ।
ਗੁਰੂ ਨੇ ਹੁਣ ਹੁਕਮ ਕਰ ਦਿੱਤਾ ਵੀ ਲਿਆ 800 ਘੋੜਾ, ਹੁਣ ਲਿਆਵਾਂ ਕਿੱਥੋਂ।
ਬਿਨ ਦੀਨੇ ਮੁਝ ਮਰ ਬੋ ਨੀਕਾ,
ਹੁਣ ਬਿਨਾਂ ਭੇਟਾ ਦਿੱਤੀ ਤੋਂ ਮੈਨੂੰ ਮਰ ਜਾਣਾ ਹੀ ਚੰਗਾ ਹੈ। ਜਦ ਗੁਰੂ ਨੂੰ ਕਹਿ ਦਈਏ ਮਹਾਰਾਜ ਭੇਟਾ ਲੈ ਲਓ, ਪਹਿਲਾਂ ਤਾਂ ਗੁਰੂ ਮੰਨਦਾ ਹੀ ਨਹੀਂ ਸੀਗਾ, ਰਹਿਣ ਦੇ ਭਾਈ ਭੇਟਾ ਨੂੰ, ਤੇਰਾ ਪ੍ਰੇਮ ਹੀ ਭੇਟਾ ਹੈ। ਹੱਠ ਕਰਤਾ ਹੈ ਗੁਰੂ, ਹੁਣ ਪਰਖਣ ਲੱਗਾ ਚੰਗੀ ਤਰ੍ਹਾਂ, ਕਹਿਣ ਲੱਗਾ ਲਿਆ ਹੁਣ 800 ਘੋੜਾ। ਹੁਣ ਸੋਚਦਾ ਵੀ ਇਦੋਂ ਤਾਂ ਜੇ ਨਾ ਮੈਂ ਭੇਟਾ ਦੇ ਸਕਿਆ 800 ਘੋੜੇ ਦੀ, ਇਦੋਂ ਸਰੀਰ ਤਿਆਗ ਦੇਣਾ ਚੰਗਾ ਹੈ।
ਕੈਸੇ ਪੁਰੋਂ ਮਨੋਰਥ ਜੀ ਕਾ,
ਹੁਣ ਹਿਰਦੇ ਦਾ ਸੰਕਲਪ ਇੱਛਾ ਪੂਰੀ ਕਿਵੇਂ ਕਰਾਂ 800 ਘੋੜੇ ਦੀ ਪ੍ਰਾਪਤੀ ਦੀ।
ਕਿਸ ਥਲ ਮੈਂ ਅਬ ਖੋਜਣ ਜਾਵਾਂ,
ਕਿਹੜੇ ਥਾਂ ਤੇ ਭਾਲਣ ਜਾਵਾਂ, ਇਹ ਵੀ ਨਹੀਂ ਪਤਾ ਵੀ ਹੈ ਕਿੱਥੇ ਘੋੜੇ,
ਇਸ ਤਰ੍ਹਾਂ ਕੀ ਸੁਧ ਨਹਿ ਪਾਵਾਂ।
ਇਹੋ ਜਿਹੇ ਘੋੜਿਆਂ ਦੀ ਤਾਂ ਮੈਨੂੰ ਕਦੇ ਖੱਕਣ ਸੋ ਖਬਰ ਹੀ ਨਹੀਂ ਸੁਣੀ ਕਦੇ ਇਹੋ ਜਿਹੇ ਘੋੜੇ।
ਪਇਓ ਬਿਹਾਲ ਵਿਸਾਲ ਮੁਨੀ ਜਬ,
ਮੁਨੀ ਸਤ ਸੰਗਤ ਜੀ ਗਾਲਬ ਨੇ ਕਾਹਦੀ ਵਿਦਿਆ ਪੜੀ, ਕਾਹਦੀ ਲੱਗਾ ਭੇਟਾ ਦੇਣ, ਬਹੁਤ ਹੀ ਘਬਰਾ ਗਿਆ, ਚਿੰਤਾ ਦੇ ਸਹਿਤ ਹੋਇਆ।
ਬਿਨ ਤਾਸਤ ਨੇ ਜਾਨ ਰਿਦੇ ਤਬ,
ਉਸ ਵੇਲੇ ਸਤ ਸੰਗ ਜੀ ਇਹਦਾ ਮਿੱਤਰ ਗਾਲਬ ਦਾ ਗਰੜ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਵਿਸ਼ਨੂੰ ਭਗਵਾਨ ਸਵਾਰੀ ਕਰਦਾ ਜਿਹਦੇ ਉੱਤੇ ਹਮੇਸ਼ਾ ਵਾਸਤੇ। ਸਤ ਸੰਗਤ ਜੀ ਜਿੱਥੇ ਭੈਣ ਭਾਈ ਸਾਥ ਛੱਡ ਜਾਣ, ਉੱਥੇ ਮਿੱਤਰ ਸਾਥ ਨਹੀਂ ਛੱਡਦੇ ਕਦੇ ਵੀ। ਮਿੱਤਰਾਂ ਦੀ ਪਦਵੀ ਭੈਣ ਭਾਈਆਂ ਨਾਲ ਵੀ ਅਧਿਕ ਮੰਨੀ ਆ, ਜੇ ਕਰਕੇ ਤੱਕੀ ਜਾਵੇ। ਭੈਣ ਭਾਈ ਹੁੰਦੇ ਤੇ ਮਿੱਤਰ ਭਰਾ ਅਣ ਹੁੰਦੇ। ਭੈਣ ਭਾਈ ਜੇ ਤੁਹਾਡੇ ਕੋਲ ਹੁੰਦੇ, ਹੈਗਾ ਪਦਾਰਥ ਤਾਂ ਹੈਗੇ ਆਲੇ ਦੁਆਲੇ ਸਾਰੇ ਕਹਿੰਦੇ ਨੇ ਜੀ ਜੀ, ਜਿਸ ਵੇਲੇ ਨਹੀਂ ਕੁਝ ਤਾਂ ਸਤਸੰਗ ਜੀ ਦੇਖ ਲਓ ਫਿੱਕਾ ਕੀ ਬਚਨ ਬੋਲਦੇ। ਮਿੱਤਰ ਅਣ ਹੁੰਦੇ ਦੇ ਮਿੱਤਰ ਨੇ ਸਤਸੰਗ ਜੀ ਨਾ ਤੁਹਾਡੇ ਕੋਲ ਹੋਵੇ। ਮਿੱਤਰ ਸੁਧਾਮਾ ਸੀ ਸਤ ਸੰਗ ਜੀ, ਦਾਲ ਦਰਿਦਰ ਸੀ, ਕ੍ਰਿਸ਼ਨ ਨੇ ਸਾਰਾ ਚੱਕ ਕੇ ਰੱਖ ਦਿੱਤਾ। ਪਰ ਮਿੱਤਰ ਵੀ ਤਰ੍ਹਾਂ ਤਰ੍ਹਾਂ ਦੇ ਹੋਇਆ ਕਰਦੇ ਆ, ਚਾਰ ਤਰ੍ਹਾਂ ਦੇ ਮਿੱਤਰ ਬਣੇ ਆ, ਸ਼ੈਤਾਨੀ, ਜਵਾਨੀ, ਸੁਆਨੀ ਤੇ ਜਾਨੀ। ਸ਼ੈਤਾਨੀ ਮਿੱਤਰ ਤਾਂ ਪਾਰਕਾਂ 'ਚ ਬਥੇਰੇ ਤੁਰੇ ਫਿਰਦੇ ਆ ਵਿਸ਼ੇ ਦੇ ਅਧੀਨ ਹੋ ਕੇ, ਇਹ ਸ਼ੈਤਾਨ ਦੇ ਅਧੀਨ ਹੋ ਕੇ ਮਿੱਤਰਚਾਰੀ ਕਰਨੀ ਹੈ ਚਾਰ ਦਿਨ ਦੀ, ਕਿਸੇ ਨਾ ਕਦੇ ਕਿਸੇ ਨਾ ਬਦਲੀ, ਕਦੇ ਕਿਸੇ ਨਾ ਬਦਲੀ, ਇਹ ਤਾਂ ਨਿਖਿੱਧ ਮਿੱਤਰਚਾਰੀ ਹੈ, ਐਸੀ ਮਿੱਤਰਚਾਰੀ ਗੁਰਸਿੱਖ ਨਹੀਂ ਚਾਹੁੰਦਾ। ਦੂਸਰਾ ਹੈ ਸਵਾਨੀ ਮਤਲਬ ਦੀ, ਜਦ ਦੇਖਿਆ ਇਹਦੇ ਕੋਲੋਂ ਮਤਲਬ ਕੱਢਣਾ, ਉਹਦੇ ਨਾਲ ਮਿੱਤਰਤਾਰੀ ਚਾਰੀ ਪਾ ਲੈਣੀ, ਜਦੋਂ ਕੰਮ ਕਰ ਲਿਆ ਉਦੋਂ ਬਾਅਦ ਤੂੰ ਕੌਣ ਮੈਂ ਕੌਣ। ਇੱਕ ਹੈ ਸਤਸੰਗਤ ਜੀ ਜਵਾਨੀ ਮੂੰਹ ਦੀ ਹੋਈ, ਪੁੱਛੀ ਜਾਣਾ ਸਭ ਕੁਛ, ਲਪੋਟ ਸੰਕ ਮੰਗੂ ਸਹਾਇਤਾ ਕਿਸੇ ਦੀ ਵੀ ਨਹੀਂ ਕਰਨੀ। ਇੱਕ ਹੈ ਜਾਨੀ, ਜਾਨ ਵਾਰ ਦੇਣੀ ਉੱਤੋਂ, ਪਰ ਮਿੱਤਰ ਨੂੰ ਸਤਸੰਗੀ ਸੁੱਖ ਦੇਣਾ, ਆਪ ਭੁੱਖ ਕੱਟ ਲੈਣੀ, ਮਿੱਤਰ ਦੀ ਭੁੱਖ ਨਹੀਂ ਕੱਟਣ, ਉਹਨੂੰ ਕੱਟਣ ਦੇਣੀ। ਇਹਨੂੰ ਸਤਸੰਗ ਜੀ ਕਹਿੰਦੇ ਆ ਜਾਨੀ ਮਿੱਤਰ। ਸੋ ਇਦੋਂ ਵੀ ਪਿਆਰਾ ਸਤਸੰਗ ਜੀ, ਗਰੜ ਇਹਦਾ ਮਿੱਤਰ ਸੀ ਗਾਲਬ ਦਾ, ਇਹ ਆ ਗਿਆ ਸਤਸੰਗ ਜੀ ਇਹਦੇ ਕੋਲ,
ਮਿੱਤਰ ਮਨ ਕੋ ਤਹਿ ਆਇਓ,
ਇਹਦਾ ਮਿੱਤਰ ਸੀ ਜਦੋਂ ਮੁਨੀ ਗਾਲਬ ਕੋਲ ਆਇਆ,
ਬੇਬਲ ਕੋ ਲਖ ਬਾਕ ਲਾਇਓ,
ਇਹ ਜਦੋਂ ਘਬਰਾਇਆ ਦੇਖਿਆ ਚਿੰਤਾ ਦੇ ਸਹਿਤ, ਗਰੜ ਇਸ ਨੂੰ ਪੁੱਛਦਾ ਹੈ
ਉਹ ਗਾਲਬ ਕਿਉਂ ਵਿਆਕਲ ਹੋਆ,
ਉਹ ਗਾਲਬ ਤੂੰ ਮੇਰਾ ਮਿੱਤਰ ਕੀ ਕਾਰਨ ਹੈ, ਤੂੰ ਘਬਰਾਇਆ ਚਿੰਤਾ ਦੇ ਸਹਿਤ ਕਿਉਂ ਹੈ,
ਕੌਣ ਮਨੋਰਥ ਸਿੱਧ ਨਾ ਜੋਵਾ,
ਕਿਹੜੀ ਤੇਰੀ ਇੱਛਾ ਜਿਹੜੀ ਪੂਰੀ ਨਹੀਂ ਹੋ ਰਹੀ, ਕੀ ਸੰਕਲਪ ਕੀਤਾ ਜਿਹੜਾ ਤੂੰ ਪੂਰਾ ਹੋਇਆ ਨਹੀਂ ਮੰਨਦਾ,
ਓਏ ਸਖਾ ਮੈਂ ਆਵਾਂ ਪਾਸ,
ਮੈਂ ਤੇਰਾ ਸਖਾ ਮਿੱਤਰ ਹਾਂ, ਮੈਂ ਤੇਰੇ ਪਾਸ ਖੜਾ, ਦੱਸ ਮੈਨੂੰ,
ਨਿਜ ਕਾਰਜ ਕੋ ਕਰੋ ਪ੍ਰਕਾਸ਼,
ਤੂੰ ਆਪਣਾ ਢਿੱਡ ਫੋਲ ਕੇ ਤਾਂ ਦੱਸ ਆਪਦੀ ਇੱਛਾ, ਦੱਸ ਕੀ ਹੈ ਤਾਂ ਕੰਮ ਕਰਨਾ,
ਜਿਤੀ ਸਮਰੱਥ ਮੋਏ ਮੈਂ ਹੋ,
ਮੇਰੇ ਚ ਜਿੰਨੀ ਸ਼ਕਤੀ ਹੋਵੇਗੀ,
ਪੂਰਨ ਕਰਮ ਮਨੋਰਥ ਤੋਹੇ,
ਮੈਂ ਤੇਰੇ ਸਾਰੇ ਮਨੋਰਥ ਇੱਛਾ ਪੂਰੀਆਂ ਕਰ ਦੇਵਾਂਗਾ,
ਪੂਰਵ ਦਿਸ ਮਹਾ ਪ੍ਰਕਾਸ਼ਿਤ,
ਦੇਖ ਜਿਹੜੀ ਪੂਰਬ ਦੀ ਦਿਸ਼ਾ ਬੜੀ ਪ੍ਰਕਾਸ਼ ਦੇ ਸਹਿਤ, ਸੂਰਜ ਇਧਰੋਂ ਚੜਦਾ,
ਉੱਤਮ ਬ੍ਰਿੰਦ ਦੇਵਤਾ ਵਾਸ,
ਸਾਰੇ ਉੱਤਮ ਦੇਵਤੇ ਚੜ੍ਹਦੀ ਦਿਸ਼ਾ ਵੱਲ ਬਰਾਜਦੇ ਨੇ, ਇਸੇ ਕਰਕੇ ਸਾਰੇ ਲੋਕ ਤੂੰ ਪੂਰਬ ਵੱਲ ਨੂੰ ਮੱਥਾ ਟੇਕਦੇ ਨੇ। ਸਤਸੰਗਤ ਜੀ, ਜਿਹੜੇ ਰਾਕਸ਼ਾਂ ਦੀ ਬੱਸ ਵਜੋਂ ਮੁਸਲਮਾਨ ਨੇ, ਉਹ ਛਿਪਦੇ ਵੱਲ ਨੂੰ ਮੱਥਾ ਟੇਕਦੇ ਨੇ। ਮਹਾਰਾਜ ਕਹੇ ਕਾਹੂ ਲਖਿਓ ਰਵਾਚੀ ਦੇ ਸਮੇਂ, ਕਾਹੂ ਪਿਸ਼ਾਕ ਕੋ ਸੀਸ ਨਵਾਇਓ, ਕਹੂ ਬਤਾਨ ਕੋ ਪੂਜਤ ਹੈ, ਪਸ ਕਹੂ ਮਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਔਰ ਜੋ ਸਭੀ ਜੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਆਪਾਂ ਨੂੰ ਵਾਹਿਗੁਰੂ ਦੇ ਲੜ ਲਾਇਆ, ਵਾਹਿਗੁਰੂ ਸਾਰੇ ਪੱਛਮ ਉੱਤਮ ਸਾਰੇ ਵਿਆਪਕ ਹੈ। ਜਿਹੜੇ ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕ ਨੇ, ਉਹ ਚੜ੍ਹਦੇ ਵੱਲ ਨੂੰ ਗਾਇਤਰੀ ਮੰਤਰ ਆਦਿ ਸਤਸੰਗੀ ਸੂਰਜ ਦੇ ਦਰਸ਼ਨ ਕਰਕੇ ਸਵੇਰੇ ਪੜ੍ਹਦੇ ਨੇ ਲੋਕ। ਉਹ ਇਹ ਗਰਗ ਕਹਿ ਰਿਹਾ ਹੈ, ਹੇ ਗਾਲ ਮੁਨੀ, ਬੜੀ ਉੱਜਲ ਹੈ ਪੂਰਬ ਦਿਸ਼ਾ, ਜਿਹੜੀ ਸਾਰੇ ਦੇਵਤੇ ਇੱਧਰ ਰਹਿੰਦੇ ਨੇ, ਅੰਮ੍ਰਿਤ ਵੇਲੇ ਸੂਰਜ ਇਧਰੋਂ ਚੜ੍ਹਦਾ ਪ੍ਰਕਾਸ਼ ਸਹਿਤ,
ਇੱਥੇ ਪ੍ਰਿਥਵੀ ਕੋ ਮੁਖ ਅਹੇ,
ਧਰਤੀ ਦਾ ਮੂੰਹ ਵੀ ਪੂਰਬ ਵੱਲ ਨੂੰ ਹੀ ਹੈ,
ਪੂਰਬੋ ਦੈ ਰਵ ਪੂਰਬ ਕਹੇ,
ਪੂਰਬੋ ਇਧਰੋਂ ਰਵ ਸੂਰਜ ਚੜ੍ਹਦਾ ਕਰਕੇ ਨਾ, ਤਾਂ ਇਸ ਨੂੰ ਪੂਰਬ ਦਿਸ਼ਾ ਕਹਿੰਦੇ ਨੇ।
ਇਤ ਦੱਖਣ ਜਮ ਕੋ ਇਸ ਸਥਾਨ,
ਇਹ ਪੂਰਬ ਦਿਸ਼ਾ ਨੂੰ ਜਣਾ ਕੇ ਕਹਿੰਦਾ, ਆਹ ਦੇਖ ਦੂਜੇ ਪਾਸੇ ਦੱਖਣ ਦਿਸ਼ਾ ਹੈ,
ਦਵਾਰ ਪਤਾਲਨ ਕੋ ਮਗ ਜਾਨ,
ਇਹਦੇ ਇਸ ਦਿਸ਼ਾ ਦੱਖਣ ਵਿੱਚ ਇੱਥੇ ਧਰਮ ਰਾਜਾ ਦਾ ਵਾਸਾ ਹੈ, ਧਰਮ ਰਾਜਾ ਜ਼ਿੰਮੇਵਾਰ ਹੈ ਇਸ ਦਿਸ਼ਾ ਦਾ, ਤੇ ਇੱਥੇ ਪਤਾਲ ਜਾਣ ਨੂੰ ਦਰਵਾਜ਼ਾ ਹੈ ਇੱਧਰ,
ਅਨੇਕ ਗੁਣਾਂ ਤੇ ਸੰਜੋਤ ਇਹ,
ਅਨੇਕਾਂ ਗੁਣਾਂ ਦੇ ਸਹਿਤ ਹੈ ਦੱਖਣ ਦੇਸ ਹਰੀ ਕਾ ਵਾਸਾ,
ਬਹੁਤ ਪਾਂਤ ਕੀ ਸ਼ੋਭਾ ਲੈ,
ਨਾਨਾ ਤਰ੍ਹਾਂ ਦੀ ਸ਼ੋਭਾ ਦੇ ਸਹਿਤ ਹੈ ਦੱਖਣ ਦਿਸ਼ਾ,
ਪੱਛਮ ਦਿਸ਼ਾ ਵਰਨ ਤੇ ਪਾਲਤ,
ਆਹ ਦੇਖ ਜਿਹੜੀ ਪੱਛਮ ਦਿਸ਼ਾ, ਇੱਧਰ ਵਰਨ ਦੇਵਤਾ ਜ਼ਿੰਮੇਵਾਰ ਹੈ ਪੱਛਮ ਦਾ,
ਜੈ ਰਵ ਅਸਤ ਹੈ ਗਮਹੇ ਉਤਾਲਤ,
ਬੜੀ ਛੇਤੀ ਦੇ ਨਾਲ ਜਿੱਧਰ ਜਾ ਕੇ ਸੂਰਜ ਛਿਪਦਾ ਹੈ,
ਇੱਥੇ ਉੱਤਰ ਦਿਸ਼ ਬਹੁ ਗੁਣਵੰਤੀ,
ਚੌਥੀ ਦਿਸ਼ਾ ਵੱਲ ਦੇਖ ਬੜੀ ਗੁਣਾਂ ਦੇ ਸਹਿਤ, ਪਹਾੜਾਂ ਵਾਲੀ ਧਰਤੀ, ਪਹਾੜ ਉੱਤਰ ਹੈ,
ਜਿਤ ਕੁਬੇਰ ਕੀ ਪੁਰੀ ਬਸੰਤੀ,
ਇੱਧਰ ਕੁਬੇਰ ਦੇਵਤਾ ਜ਼ਿੰਮੇਵਾਰ ਆ, ਕੁਬੇਰ ਪੁਰੀ ਵਸਦੀ ਆ, ਦੇਵਤਿਆਂ ਦਾ ਖਜ਼ਾਨਚੀ ਆ ਬੜਾ ਭਾਰੀ,
ਜਿਤ ਚਾਹਤ ਤਿਤ ਕਰੋ ਪਿਆਨ,
ਹੁਣ ਚਾਰ ਦਿਸ਼ਾ ਤੈਨੂੰ ਦੱਸ ਦਿੱਤੀਆਂ, ਜਿਹੜੀ ਦਿਸ਼ਾ ਵੱਲ ਨੂੰ ਜਾ ਆ ਤੇਰੀ ਇੱਛਾ ਪੂਰੀ ਹੁੰਦੀ ਹੈ ਨਾ, ਉਹ ਮੈਨੂੰ ਦੱਸ,
ਪਹੁੰਚਾਵੋ ਚਾਹੋ ਜਿਤ ਜਾਣਾ,
ਜਿੱਥੇ ਤੂੰ ਜਾਣਾ ਚਾਹੁੰਦਾ ਮੈਂ ਉੱਥੇ ਪਹੁੰਚਾ ਸਕਦਾ ਤੈਨੂੰ,
ਸੁਣ ਗਾਲਬ ਨੇ ਕਾਰਜ ਕਹਿਓ,
ਗਾਲਬ ਨੇ ਉਸ ਵੇਲੇ ਜਦੋਂ ਇਹਨੇ ਸਮਰੱਥਾ ਪ੍ਰਗਟਾਈ ਕਿ ਮੈਂ ਤੈਨੂੰ ਜਿੱਥੇ ਕਹੇ ਲਿਜਾ ਸਕਦਾ, ਮੈਂ ਤੇਰਾ ਮਿੱਤਰ ਹਾਂ, ਮੈਂ ਤੇਰਾ ਸਹਾਇਕ ਹਾਂ, ਦੱਸ ਤੂੰ ਚਿੰਤਾ ਦੇ ਸਹਿਤ ਕਿਉਂ ਹੈ ਗ੍ਰਸਿਆ ਹੋਇਆ, ਮੈਨੂੰ ਖੋਲ੍ਹ ਕੇ ਦੱਸ ਆਪਣੇ ਹਿਰਦੇ ਦੀ ਘੁੰਡੀ। ਉਸ ਵੇਲੇ ਸਤਸੰਗ ਜੀ ਗਾਲਬ ਨੇ ਬੇਨਤੀ ਕੀਤੀ,
ਗੁਰ ਨੇ ਅਸਮੂਹ ਕੋ ਚਾਹਿਓ,
ਗਾਲਬ ਕਹਿਣ ਲੱਗਾ, ਹੇ ਗਰੜ, ਮੇਰੇ ਗੁਰੂ ਵਿਸ਼ਵਾਮਿੱਤਰ ਨੇ ਜਿਹਦੇ ਕੋਲ ਮੈਂ ਵਿੱਦਿਆ ਪੜ੍ਹੀ ਹੈ, ਉਹਨੇ ਮੇਰੇ ਪਾਸੋਂ ਘੋੜੇ ਮੰਗੇ ਨੇ ਭੇਟਾ ਵਿੱਚ ਦੱਖਣਾ ਚ,
ਸ਼ਾਮ ਕਰਨ ਤਨ ਚੰਦਰ ਪਰ ਭਾਕਰ,
ਔਰ ਚੰਦਰਮਾ ਵਰਗੀ ਸੋਭਾ ਹੋਵੇ ਸਾਰੇ ਸਰੀਰ ਦੀ, ਉੱਜਲ ਘੋੜਿਆਂ ਦੀ, ਸਾਰਿਆਂ ਦੇ ਕੰਨ ਕਾਲੇ ਹੋਣ,
ਅਸ ਤਰੰਗ ਕੋ ਹੈ ਕਿਸ ਕੇ ਘਰ,
ਇਹੋ ਜਿਹੇ ਘੋੜੇ ਕਿਸੇ ਰਾਜੇ ਦੇ ਘਰ ਹੀ ਹੋ ਸਕਦੇ ਆ, ਗਰੀਬ ਦੇ ਘਰ ਤਾਂ ਕਿੱਥੇ ਹੋਣਗੇ, ਜਿੱਥੇ ਹਨ ਉੱਥੇ ਮੈਨੂੰ ਲੈ ਚੱਲ।
ਓਏ 800 ਗਿਣਤੀ ਮਾਹੇ,
ਹੁਣ ਵੀ 800 ਤੋਂ ਘੱਟ ਨਾ ਹੋਣ। ਰਾਜੇ ਮੇਰੇ ਗੁਰੂ ਨੇ 800 ਘੋੜਾ ਮੰਗਿਆ,
ਕਿਤੇ ਮੈਂ ਲਿਆਵਾਂ ਮਗ ਜਾਹੇ,
ਮੈਂ ਕਿਹੜੇ ਰਸਤੇ ਜਾਵਾਂ? ਮੈਨੂੰ ਤਾਂ ਕੋਈ ਨੀ, ਚਾਰ ਚਪੇਰੇ ਹਨੇਰਾ ਹੀ ਦੀਂਦਾ ਹੈ, ਕੋਈ ਗਿਆਨ ਨੀ, ਕਿਹੜੇ ਰਸਤੇ ਜਾਵਾਂ, ਕਿੱਥੋਂ ਲੱਭਣਗੇ?
ਜੇ ਗੁਰ ਦਸ਼ਨਾ ਦੇਈ ਨਾ ਜਾਏ,
ਜੇ ਗੁਰੂ ਨੂੰ ਦਸ਼ਨਾ ਭੇਟਾ ਨਾ ਦਿੱਤੀ ਗਈ ਮੇਰੇ ਕੋਲੋਂ,
ਤਾਂ ਮੈਂ ਪ੍ਰਾਣ ਧਰੋਂ ਲਹਿਕਾਏ।
ਗਰੜ ਨੂੰ ਮਿੱਤਰ ਨੂੰ ਕਹਿੰਦਾ, ਫਿਰ ਮੈਂ ਸਰੀਰ ਚ ਪ੍ਰਾਣ ਨਹੀਂ ਧਰਾਂਗਾ, ਮੈਂ ਸਰੀਰ ਤਿਆਗ ਦਿਆਂਗੇ ਗੁਰੂ ਕੇ ਚਰਨਾਂ ਤੇ।
ਮਰਨ ਇੱਕ ਜੀਵਨ, ਇੱਕ ਜੀਵਨ ਤਿੱਕ ਮੇਰਾ, ਮਰਨ ਨੀਕ ਜੀਵਨ ਤਿੱਕ ਮੇਰਾ।
ਧਰਕਾਰ ਹੈ ਮੇਰਾ ਸੰਸਾਰ 'ਚ ਜਿਉਣਾ, ਜੇ ਮੈਂ ਗੁਰੂ ਸਾਹਿਬ ਗੁਰੂ ਦੀ ਆਗਿਆ ਦਾ ਪਾਲਣ ਨਾ ਕਰਾਂ, ਮੈਨੂੰ ਮਰਨਾ ਹੀ ਚੰਗਾ ਹੈ।
ਮਨ ਪਰਿਓ ਅਸ ਕਸ਼ਟ ਬਡੇਰਾ,
ਮੇਰੇ ਤੇ ਆ ਕੇ ਬੜਾ ਭਾਰੀ ਕਸ਼ਟ ਪੈ ਗਿਆ।
ਬਿੰਤਾ ਸੁਤਨੇ ਧੀਰਜ ਦੀਨ,
ਉਸ ਵੇਲੇ ਗਰੜ ਨੇ ਧੀਰਜ ਦਿੱਤੀ,
ਨਿਜ ਪਰ ਮਨ ਉਠਾਏ ਕਰ ਲੀਨ।
ਕਹਿੰਦਾ ਚੰਗਾ ਤੂੰ ਮੇਰੇ ਤੇ ਬੈਠ, ਮੈਂ ਵਿਸ਼ਨੂੰ ਭਗਵਾਨ ਏਡੇ ਵੱਡੇ ਨਿਗਰ ਬਲੀ ਨੇ ਉਹਨਾਂ ਨੂੰ ਸਵਾਰੀ ਦਿੰਦਾ, ਤੈਨੂੰ ਚੱਕਣਾ ਕੀ ਔਖਾ। ਕਹਿੰਦਾ ਮੇਰੇ ਤੇ ਬੈਠ।
ਉੱਡ ਕਰ ਵਿਚਰਿਓ ਬਹੁਤ ਸਥਾਨ,
ਜਿਉਂ ਉੱਡਿਆ ਸਤਸੰਗ ਜੀ ਗਰੜ ਇਸ ਨੂੰ ਲੈ ਕੇ ਗਾਲਬ ਨੂੰ, ਬਹੁਤ ਥਾਵਾਂ ਤੇ ਵਿਚਰਦਾ ਪਿਆ।
ਚਹਿਤ ਮਿੱਤਰ ਕੋ ਸੰਕਟ ਹਾਨ,
ਅੱਜ ਆਪਣੇ ਮਿੱਤਰ ਦਾ ਸਤਸੰਗੀ ਇਹਨੂੰ ਕਹਿੰਦੇ ਆ ਜਾਨੀ ਮਿੱਤਰ, ਆਪਦੇ ਸਰੀਰ ਤੇ ਚੱਕ ਕੇ ਥਾਂ ਥਾਂ ਤੇ ਵਿਚਰਦਾ ਕਿ ਕਿਵੇਂ ਇਹਨੂੰ 800 ਘੋੜਾ ਮਿਲ ਜੇ ਮੇਰੇ ਮਿੱਤਰ ਨੂੰ।
ਫਿਰਤ ਫਿਰਤ ਜੈ ਪੂਪਜ ਜਾਤੀ,
ਫਿਰਦਾ ਫਿਰਦਾ ਸਤਸੰਗੀ ਰਾਜਿਆਂ ਦੀਆਂ ਰਾਜਧਾਨੀਆਂ ਜਿੰਨੀਆਂ ਸਟੇਟਾਂ ਸੀ ਭਾਰਤ ਵਰਸ਼ ਦੀਆਂ, ਸਾਰੇ ਵਿਚਰਦਾ ਵਿਚਰਦਾ ਜਿੱਥੇ ਜਜਾਤੀ ਰਾਜਾ ਸੀ,
ਤਾਂ ਪਹੁੰਚਿਓ ਪਤ ਖਗ ਜਾਤੀ,
ਉੱਥੇ ਸਤਸੰਗ ਜੀ ਗਰੜ ਪਹੁੰਚ ਗਿਆ, ਉਹਦੀ ਰਾਜਧਾਨੀ ਚ ਉਤਰਿਆ।
ਮੁਨ ਨੇ ਜਾਏ ਜਾਚ ਨਾ ਕੀਨ,
ਜਾ ਕੇ ਮੁਨੀ ਨੂੰ ਪ੍ਰੇਰ ਦਿੱਤਾ, ਲੈ ਐਸ ਰਾਜੇ ਕੋਲੋਂ ਘੋੜੇ ਮੰਗ।
ਹੇ ਮਹਿਪਾਲ ਵਿਸ਼ਾਲ ਪਰਵੀਨ,
ਹੱਥ ਜੋੜ ਕੇ ਗਲਬ ਨੇ ਕਿਹਾ, ਹੇ ਰਾਜਨ ਜਜਾਤੀ, ਤੂੰ ਬੜਾ ਸਿਆਣਾ ਹੈ, ਬੜਾ ਚਤਰ ਹੈ, ਮੈਂ ਇੱਕ ਕੰਮ ਆਇਆ ਤੇਰੇ ਕੋਲੇ।
ਇਹੋ ਤਰੰਗ 800 ਮੋਹੇ,
800 ਮੈਨੂੰ ਘੋੜਾ ਦਿਓ, ਕਾਲੇ ਕੰਨਾਂ ਵਾਲਾ ਚਿੱਟਾ।
ਗੁਰ ਦਕਸ਼ਨਾ ਹੈ ਤੇ ਜਾਂਚੋਂ ਤੋਹੇ,
ਮੈਂ ਤਾਂ ਜਾਂਚਨਾ ਕਰਨ ਆਇਆ, ਮੈਂ ਗੁਰੂ ਨੂੰ ਦਕਸ਼ਨਾ ਦੇਣੀ ਹੈ।
ਸੁਣਤ ਜਜਾਤੀ ਬਾਕ ਬਖਾਨਾ,
ਜਜਾਤੀ ਨੇ ਸੁਣ ਕੇ ਬਚਨ ਕਹੇ ਗਲਬ ਨੂੰ,
ਮੈਂ ਬਹੁ ਕਰਤ ਪਇਓ ਮੱਖ ਜਾਂ ਦਾਨਾ।
ਫੇਰ ਰਿਖੀ ਮੈਂ ਤੈਨੂੰ ਕਦੇ ਖਾਲੀ ਨਹੀਂ ਸੀ ਮੋੜਦਾ, ਮੈਂ ਬਹੁਤ ਦਾਨ ਕਰਦਾ ਰਿਹਾ ਜਦੋਂ ਦਾ ਮੈਂ ਰਾਜਗੱਦੀ ਤੇ ਬੈਠਾਂ, ਮੇਰਾ ਪਰਨ ਹੈ ਜੱਗ ਕਰਨੇ ਔਰ ਦਾਨ ਕਰਨਾ। ਮੈਂ ਜਿਤਨੇ ਮੈਨੂੰ ਰਾਜ ਦੇ ਵਿੱਚ ਪਦਾਰਥ ਮਿਲੇ ਨੇ ਪਰਮੇਸ਼ਰ ਵੱਲੋਂ, ਮੈਂ ਚਾਹੁੰਦਾ ਇਹ ਪੁੰਨ ਦੇ ਲੇਖੇ ਲੰਘ ਜਾਣ ਸਾਰੇ। ਇਸ ਵੇਲੇ ਮੈਂ ਸਾਰੇ ਬਹੁਤ ਜੱਗ ਕਰ ਚੁੱਕਿਆ, ਦਾਨ ਬਹੁਤ ਕਰ ਚੁੱਕਿਆ ਹਾਂ।
ਸਰਵ ਪਦਾਰਥ ਕੀਨੇ ਦਾਨ,
ਸਾਰੇ ਪਦਾਰਥ ਮੈਂ ਦਾਨ ਕਰ ਦਿੱਤੇ।
ਅਬ ਘਰ ਮੈਂ ਕੁਛ ਦ੍ਰਿਸ਼ਟ ਪਰਾਨਾ,
ਮੇਰੇ ਘਰ ਵਿੱਚ ਹੁਣ ਕੁਝ ਨੀਂਦਾ ਜਿਹੜਾ ਮੈਂ ਤੈਨੂੰ ਦੇਵਾਂ।
ਜੋ ਤੁਝ ਕੋ ਮੈਂ ਦੇਵਨ ਕਰਾਂ,
ਜਿਹੜੀ ਹੁਣ ਵਸਤੂ ਮੈਂ ਤੈਨੂੰ ਦੇਵਾਂ ਮੈਨੂੰ ਸੁਝਦੀ ਨਹੀਂ।
ਪੁਰਬ ਮਨੋਰਥ ਚਿੰਤਾ ਹਰੋਂ,
ਤੇਰੀ ਚਿੰਤਾ ਨਾਸ ਹੋ ਜਾਵੇ, ਤੇਰੀ ਇੱਛਾ ਪੂਰੀ ਹੋਵੇ।
ਅਬ ਇੱਕ ਕੰਨਿਆ ਹੈ ਘਰ ਮੇਰੇ,
ਜਾਤੀ ਕਹਿਣ ਲੱਗਾ ਮੇਰੇ ਘਰ ਇੱਕ ਪੁੱਤਰੀ ਹੈ,
ਲੇਹੋ ਮਨੋਰਥ ਪੁਰਬ ਹੈ ਤੇਰੇ।
ਇਹ ਮੈਨੂੰ ਗਮਤਾ ਹੈ ਜੱਗ ਕਰਨੇ ਕਰਕੇ, ਦਾਨ ਕਰਨੇ ਕਰਕੇ ਮੇਰੇ ਹਿਰਦੇ ਦੇ ਅੰਦਰ ਮੇਰੀ ਬਿਰਤੀ ਬਹੁਤ ਉੱਚੀ ਹੋ ਗਈ ਹੈ। ਮੈਨੂੰ ਇਹ ਅਨੁਭਵ ਗਿਆਨ ਹੈ ਕਿ ਮੇਰੀ ਪੁੱਤਰੀ ਲੈ ਜਾ, ਇਹ ਤੇਰੇ ਸਾਰੇ ਕਾਰਜ ਸਿੱਧ ਕਰ ਦੇਵੇਗੀ। ਲੜਕੀ ਕੌਣ ਦਿੰਦਾ? ਸਤਸੰਗ ਜੀ ਰਾਜੇ, ਫਿਰ ਰਿਖੀ ਨੂੰ। ਉਸੇ ਵੇਲੇ ਸਤਸੰਗ ਜੀ ਲੜਕੀ ਹਾਜ਼ਰ ਕਰ ਦਿੱਤੀ।
ਜਿਸ ਮਹਿ ਪਾਲਕ ਇਹ ਦੇਹੋ,
ਜਿਹੜੇ ਰਾਜੇ ਨੂੰ ਤੂੰ ਜਾ ਕੇ ਦੇਵੇਂਗਾ ਹੇ ਗਲਬ,
ਪਲਟੇ ਅਸਵਾੜ ਸੈਂ ਲੇਹੋ,
ਇਸ ਲੜਕੀ ਦੇ ਬਦਲੇ ਤੂੰ 800 ਘੋੜਾ ਲੈ ਲਈ।
ਬਹੁ ਗੁਣਵੰਤ ਸਰੂਪ ਮਹਾਨਾ,
ਇਹ ਲੜਕੀ ਬੜੀ ਗੁਣਾ ਵਾਲੀ ਹੈ, ਸੁੰਦਰ ਸਰੂਪ ਹੈ।
ਜਗ ਮੈਂ ਜਿਸਨੇ ਜਿਸਕੇ ਨਹਿ ਨਿਸਮਾਨਾ,
ਜਿਸ ਦੇ ਸਮਾਨ ਲੜਕੀ ਦੇ ਇੰਨੀ ਲਾਇਕ ਹੈ ਕੋਈ ਬਰਾਬਰ ਨਹੀਂ।
ਸੁਣਤ ਜਜਾਤੀ ਇਹ ਬਾਤ,
ਜਾਤੀ ਨੇ ਬਚਨ ਸੁਣ ਕੇ
ਲਈ ਤਪੋ ਤਨ ਨੇ ਹਰ ਖਾਤ,
ਖੁਸ਼ ਹੋ ਕੇ ਸਤਸੰਗ ਜੀ ਗਲਬ ਰਿਖੀ ਨੇ ਇਹ ਜਾਤੀ ਰਾਜੇ ਦੀ ਲੜਕੀ ਲੈ ਲਈ।
ਗਰੜ ਆਪਣੇ ਸਦਨ ਸੁਧਾਰਾ,
ਗਰੜ ਤਾਂ ਜ਼ਿੰਮੇਵਾਰੀ ਨਿਭਾ ਗਿਆ, ਕਹਿੰਦਾ ਚੰਗਾ ਮਿੱਤਰਾ ਹੁਣ ਤੂੰ, ਤੈਨੂੰ ਰਾਜੇ ਨਾਲ ਮੇਲ ਦਿੱਤਾ, ਲੜਕੀ ਇਹਨੇ ਤੈਨੂੰ ਦੇ ਦਿੱਤੀ, ਹੁਣ ਤੂੰ ਘੋੜੇ ਪ੍ਰਾਪਤੀ ਦਾ ਯਤਨ ਕਰ ਲੈ। ਗਰੜ ਤਾਂ ਜ਼ਿੰਮੇਵਾਰੀ ਨਿਭਾ ਕੇ ਚਲਿਆ ਗਿਆ, ਗਾਹਾਂ ਵੀ ਸੇਵਾ 'ਚ ਹਾਜ਼ਰ, ਉਹਨੇ ਵੀ ਹੋਣਾ ਸੀ ਭਗਵਾਨ ਵਿਸ਼ਨੂੰ ਦੇ
ਮਨ ਕੰਨਿਆ ਲੈ ਆਣ ਪਧਾਰਾ।
ਗੱਲ ਮੁਨੀ ਲੈ ਕਰਕੇ ਜਜਾਤੀ ਰਾਜੇ ਦੀ ਲੜਕੀ ਨੂੰ ਹੋਰ ਥਾਂ ਗਿਆ।
ਗਏ ਅਯੁੱਧਿਆ ਨਗਰ ਮਝਾਰੀ।
ਆਇਆ ਕਿੱਥੇ ਸਤਸੰਗੀ? ਉਹੀ ਅਯੁੱਧਿਆ ਨਗਰੀ ਵਿੱਚ ਆ ਗਿਆ।
ਪੁਨ ਭੂਪਤ ਕੇ ਪਹੁੰਚਿਓ ਦੁਆਰੀ।
ਇਹ ਦਰਾਜੇ ਦੇ ਦਰਵਾਜੇ ਤੇ ਪਹੁੰਚਿਆ।
ਮੈਂ ਪਾਲ ਕੇ ਜਾਏ ਬਖਾਨਾ।
ਇਹ ਸਤਸੰਗੀ ਹਰ ਸ਼ਿਵ ਰਾਜਾ ਸੀ। ਇਹ ਜਿਹੜਾ ਪਹਿਲਾਂ ਰਾਜਾ ਉਤੰਕ ਮੁਨੀ ਨੇ ਸਤਸੰਗਤ ਜੀ ਕਹੇ ਤੋਂ ਧੁੰਦੂ ਰਿਖੀ ਨੂੰ, ਧੁੰਦੀ ਰੈਕਸ਼ ਨੂੰ ਮਾਰਿਆ, ਜਿਹੜੇ ਰਾਜੇ ਨੇ ਕੁਬਲਾ ਸ਼ਬ ਨੇ, ਉਹਦਾ ਦਾਦਾ ਸੀ ਇਹ, ਜਿਹਦੇ ਕੋਲ ਸਤਸੰਗ ਇਹ ਗਲਬ ਗਿਆ ਹੈ। ਜਿਸ ਵੇਲੇ ਅਯੁੱਧਿਆ ਪਹੁੰਚਿਆ ਹਰ ਸ਼ਬ ਦੇ ਕੋਲ,
ਓ ਨਰਿੰਦਰ ਮੁਝ ਤੇ ਸੁਣ ਕੰਨ,
ਗਲਬ ਕਹਿਣ ਲੱਗਾ, ਹੇ ਰਾਜਨ ਸੂਰਜ ਵੰਸ਼ੀ। ਅਯੁੱਧਿਆ ਵਿੱਚ ਪਹੁੰਚ ਕਰਕੇ ਕਹਿੰਦਾ, ਮੇਰੀ ਬੇਨਤੀ ਸੁਣ।
ਇਹ ਕੰਨਿਆ ਦਾਰਾ ਹਿਤ ਲੇਵੋ।
ਆ ਲੜਕੀ ਲੈ ਲਾ, ਮੈਂ ਤੈਨੂੰ ਭੇਟਾ ਦਿੰਦਾ, ਇਹਨੂੰ ਆਪਣੀ ਸੁਪਤਨੀ ਬਣਾ ਲੈ।
ਸ਼ਿਆਮ ਕਰਨ ਅਸ 800 ਦੇਵੋ।
ਪਰ ਇਹਦੇ ਬਦਲੇ 800 ਕਾਲੇ ਕੰਨਾਂ ਵਾਲਾ ਘੋੜਾ ਦੇ ਦੇ ਮੈਨੂੰ।
ਬਰਸ ਮਧਿਆ ਸੁੰਦਰ ਰੂਪਾ।
ਬੜੇ ਸੁੰਦਰ ਸਰੂਪ ਵਾਲੀ ਪਤਰਾ ਅੰਗ ਹਨ ਇਸ ਦੇ।
ਪੁੱਤਰ ਅਪਾਵੇ ਬਲੀ ਅਨੂਪਾ।
ਜਦੋਂ ਤੂੰ ਇਹਦੇ ਨਾਲ ਸ਼ਾਦੀ ਕਰ ਲਵਾਂਗਾ, ਇਹਦੀ ਅੰਸ ਤੋਂ ਪੁੱਤਰ ਤੈਨੂੰ ਬੜਾ ਭਾਰੀ ਬਲੀ ਪ੍ਰਗਟ ਹੋਵੇਗਾ ਤੇਰੇ ਘਰ।
ਤੋਹੇ ਜੋਗ ਲੋਚਨ ਵਿਸਥਾਰਾ।
ਬੜੇ ਸੋਹਣੇ ਨੇਤਰ ਨੇ ਤੇਰੇ ਲਾਇਕ ਹੈ ਇਹ ਲੜਕੀ ਵਿਆਹੁਣ ਦੇ।
ਅੰਗ ਮਨੋਹਰ ਤਨ ਸੋ ਕੁਮਾਰਾ। ਅੰਗ ਮਨੋਹਰ ਤਨ ਸੋ ਕੁਮਾਰ
ਵਸਦਾ ਹੈ, ਬੜੇ ਸੁੰਦਰ ਅੰਗ ਹਨ।
ਤਬ ਨਰਿੰਦਰ ਨੇ ਬਾਕ ਬਖਾਨਾ।
ਰਾਜੇ ਨੇ ਉਸ ਵੇਲੇ ਹਰਸ਼ਬ ਨੇ ਬਚਨ ਕਹੇ,
ਸੁਣੋ ਤਪੋ ਧਨ ਤੇਜ ਨਿਧਾਨਾ।
ਹੇ ਤੇਜ ਪ੍ਰਤਾਪ ਵਾਲੇ, ਤੇਜ ਦੇ ਖਜ਼ਾਨੇ, ਹੇ ਤਪਸੀ, ਮੇਰਾ ਬਚਨ ਵੀ ਸੁਣ ਲੈ।
ਦਵੈ ਸਤ ਤਰੰਗ ਨਿਕਟ ਮੁਝ ਤੈਸੇ।
ਸੱਚ ਦੱਸਦਾ, ਜਿਹੇ ਜੇ ਘੋੜੇ ਤੂੰ ਮੰਗਣਾ ਚਾਹੁੰਦਾ, ਮੇਰੇ ਕੋਲ 200 ਘੋੜਾ ਹੀ ਹੈ, 800 ਘੋੜਾ ਨਹੀਂ ਹੈ।
ਤੁਮਕੋ ਅਤ ਬਾਂਛਤ ਹੈ ਜੈਸੇ।
ਜਿਹੇ ਜੇ ਤੈਨੂੰ ਘੋੜੇ ਚਾਹੀਦੇ ਨੇ ਨਾ, ਸੁੰਦਰ ਤੋਂ ਸੁੰਦਰ, ਕਾਲੇ ਕੰਨਾਂ ਵਾਲੇ ਤੇ ਚਿੱਟੇ ਰੰਗ ਦੇ, ਮੇਰੇ ਕੋਲ 200 ਹਨ।
ਅਪਰ ਨਹੀਂ ਮੇਰੇ ਟਿਕ ਕੋਈ।
ਮੇਰੇ ਪਾਸ 800 ਨਹੀਂ ਹਨ।
ਆਪ ਬਲੋਕ ਲਿਓ ਦਲ ਜੋਈ।
ਹੁਣ ਤੂੰ ਆਪ ਦੇਖ ਲੈ।
ਪੋ ਮੈਂ ਪਾਲ ਲਿਓ ਇਹ ਕੰਨਿਆ।
ਗਲਬ ਕਹਿਣ ਲੱਗਾ, ਚੰਗਾ ਰਾਜਨ ਇਉ ਕਰ, ਇਹ ਲੜਕੀ ਨੂੰ ਆਪਣੀ ਪਤਨੀ ਬਣਾ ਲੈ।
ਜਾਏ ਸਮਾਨ ਆਨਣ ਹੈ ਤੰਨਿਆ।
ਜਿਸ ਦੇ ਸਮਾਨ ਹੋਰ ਕੋਈ ਨਹੀਂ, ਬੜਾ ਸੁੰਦਰ ਸਰੂਪ ਹੈ।
ਇਸ ਮੈਂ ਇੱਕ ਪੁੱਤਰ ਉਪਜਾਏ।
ਇਹਦੇ ਇਹਦੀ ਕੁੱਖ ਤੋਂ ਤੂੰ ਇੱਕ ਪੁੱਤਰ ਲੈ ਲਾ ਆਪਣਾ।
ਹੋਏ ਮਹਾਤਮਾ ਗੁਣ ਸਮਦਾਏ।
ਉਹ ਜਿਹੜਾ ਤੇਰੇ ਪੁੱਤਰ ਜਨਮ ਦੇਵੇਗੀ ਨਾ, ਇਹ ਬੜਾ ਭਾਰੀ ਮਹਾਤਮਾ ਹੋਵੇਗਾ। ਉਹ ਸਤ ਸੰਗਤ ਜੀ, ਸੁਖਨ ਨਾਮੇ ਪੁੱਤਰ ਹੋਇਆ ਇਸ ਹਰਿਵਰਸ਼ ਰਾਜੇ ਦਾ, ਜਿਹਨੇ ਬੜਾ ਭਾਰੀ ਸਿਮਰਨ ਕੀਤਾ ਸਤਸੰਗਤ ਜੀ। ਗਾਹਾਂ ਪ੍ਰਸੰਗ ਆ ਜਾਵੇਗਾ ਇਹਦੇ ਬਾਰੇ ਵੀ। ਇਹ ਲੜਕੀ ਨੇ 4 ਸਤਸੰਗਤ ਜੀ ਬੱਚਿਆਂ ਨੂੰ ਜਨਮ ਦੇਣਾ ਹੈ। ਚੌਹਾਂ ਨੇ ਇਹੀ ਜੀ ਭਗਤੀ ਕਰਨੀ ਹੈ। ਜਜਾਤੀ ਰਾਜੇ ਨੂੰ ਸਤਸੰਗਤ ਜੀ ਨਾਨਾ ਜਿਹੜਾ ਲੱਗਦਾ ਹੈ, ਇਹਨੂੰ ਸਵਰਗ ਵਿੱਚ ਦੁਬਾਰਾ ਪਹੁੰਚਾ ਦੇਣਾ ਡਿੱਗੇ ਹੋਏ। ਇਹ ਨਾ ਸਮਝਿਓ ਕਿ ਪਹਿਲੇ ਯੁੱਗਾਂ 'ਚ ਸਤਸੰਗਤ ਜੀ ਨੇਕ ਪੁਰਸ਼ ਕਹੇ ਜੇ ਹੈ ਨਹੀਂ ਸੀਗੇ। ਕਲਯੁੱਗ ਦੇ ਸਮੇਂ ਤਾਂ ਸਤਸੰਗਤ ਜੀ ਸਾਰੇ ਜਰੀਬ ਵਿਸ਼ ਵਿਕਾਰਾਂ ਕਰਕੇ ਮਲੀਨ ਨੇ। ਉੱਤਮ ਤੋਂ ਉੱਤਮ ਰਿਖੀ ਸਤਸੰਗ ਜੀ ਹੋਏ, ਉਹਨਾਂ ਦੇ ਪ੍ਰਸੰਗ ਸਤਸੰਗ ਸੁਣ ਸੁਣ ਕੇ ਸੋਚੀਦਾ ਹੈ ਵੀ ਮਨਾ, ਜੇ ਉਹ ਜਿਹਾ ਜੀਵਨ ਹੋਵੇ ਤਾਂ ਸਿੱਖੀ ਨਿਭ ਸਕਦੀ ਹੈ। ਅੱਜ ਗੁਰੂ ਹਰ ਰਾਏ ਸਾਹਿਬ ਜੀ ਪਿਛਲੀ ਸਤਸੰਗਤ ਜੀ ਸਾਰੀ ਵਾਕਫੀ ਦੇ ਰਹੇ ਨੇ ਗੁਰਸਿੱਖਾਂ ਨੂੰ ਕਿ ਇੱਕ ਤਾਂ ਗੁਰੂ ਸਾਹਿਬ ਦਾ ਬਚਨ ਮੰਨਣਾ ਤਾਂ ਹੈ ਔਖਾ, ਪਰ ਜਿਹਨੇ ਮੰਨ ਲਿਆ ਉਹ ਉਧਰ ਗਏ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹਨੇ ਗੁਰੂ ਦਾ ਨਾਮ ਸਤਸੰਗ ਜੀ ਹੁਕਮ ਮੰਨਿਆ ਹੈ, ਉਹਦੀ ਗਤੀ ਨਹੀਂ ਕਹੀ ਜਾਂਦੀ। ਜੇ ਕੋਈ ਦੱਸ ਦੇਵੇ ਤਾਂ ਪਛਤਾਉਂਦਾ, ਮੈਂ ਇੰਨੀ ਉਪਮਾ ਨਹੀਂ ਕਰ ਸਕਿਆ। ਸੋ ਗੁਰੂ ਦੇ ਬਚਨਾਂ ਦਾ ਸਤਸੰਗ ਜੀ ਪਾਲਣ ਕਰਨਾ ਔਰ ਸੰਗਤ ਦੀ ਹਾਜ਼ਰੀ ਭਰਨੀ, ਇਹਦੇ ਬਾਰੇ ਆਪ ਜੀ ਦੱਸ ਰਹੇ ਨੇ ਕਿ ਉਸ ਵੇਲੇ ਮੁਨੀ ਨੇ ਵਾਅਦਾ ਕਰ ਲਿਆ, ਚੰਗਾ ਹੇ ਰਾਜਨ, 200 ਘੋੜਾ ਮੇਰਾ ਰਿਹਾ, ਤੂੰ ਇੱਕ ਪੁੱਤਰ ਇਹਦੇ ਕੁੱਖ ਤੋਂ ਪ੍ਰਗਟ ਕਰ ਲੈ, ਲੜਕੀ ਮੈਨੂੰ ਵਾਪਸ ਦੇ ਦੀ।
200 ਤਰੰਗ ਸੋ ਕੰਨਿਆ ਇਹੋ।
ਇਹ ਕੰਨਿਆ ਦੇ ਸਮੇਤ ਮੈਨੂੰ 200 ਘੋੜਾ ਦੇ ਦੇਈ ਵਾਪਸ।
ਮੋਕੋ ਫੇਰ ਆਪ ਤਬ ਦੇਹੋ।
ਫੇਰ ਦੇ ਦੀ ਜਿਸ ਵੇਲੇ ਇਹਦੀ ਕੁੱਖ ਤੋਂ ਪੁੱਤਰ ਪ੍ਰਗਟ ਹੋ ਜਾਵੇਗਾ।
ਇਹ ਸੰਕੇਤ ਕਰ ਕੰਨਿਆ ਦੇ ਕੇ।
ਇਉਂ ਸਤਸੰਗੀ ਵਾਅਦਾ ਕਰਕੇ ਲੜਕੀ ਦੇ ਦਿੱਤੀ ਹਰਬਸ਼ਟ ਰਾਜੇ ਨੂੰ।
ਮੁਨ ਗਮਨਿਓ ਬਣ ਤਿਪ ਬਣ ਤਪ ਹਿਤ ਕਹਿ ਕਹਿ
ਆਪਣਾ ਸਿਮਰ ਭਜਨ ਵਾਸਤੇ ਤਪ ਕਰਨ ਵਾਸਤੇ ਗਾਲ ਮੁਨੀ ਜੰਗਲ ਚ ਚਲਿਆ ਗਿਆ।
ਨਿਰਪਤ ਭਾਰ ਜਾ ਕਰ 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 ਰਾਖੀ
ਇਹਨੇ ਆਪਣੀ ਰਾਣੀ ਬਣਾ ਕਰਕੇ ਜਜਾਤੀ ਰਾਜੇ ਦੀ ਲੜਕੀ ਰਾਜੇ ਸੂਰਜਵੰਸ਼ੀ ਨੇ ਰੱਖੀ।
ਮੈਂ ਤਿੰਨ ਕੀਨ ਪੁੱਤਰੀ ਅਬਲਾਖੀ
ਪੁੱਤਰ ਦੀ ਇੱਛਾ ਧਾਰ ਕੇ ਸੰਯੋਗ ਹੋਇਆ।
ਕੀਤਕ ਸਮਾਂ ਬਿਤੇ ਇਸ ਭਾਂਤੀ
ਕਿਤਨਾ ਸਮਾਂ ਇਸ ਪ੍ਰਕਾਰ ਲੰਘਿਆ ਜਦੋਂ
ਗਰਭ ਤਰਿਓ ਕੰਨਿਆ ਬਖਿਆ
ਉਹ ਲੜਕੀ ਨੇ ਗਰਭ ਧਾਰਨ ਕੀਤਾ।
ਗੌਰੋ ਪੁੱਤਰ ਪ੍ਰਸੂਤਾ ਪਈ
ਜਨਮ ਦਿੱਤਾ ਸਤਸੰਗੀ ਪੁੱਤਰ ਨੂੰ ਸੁਮਨ ਨਾਮੇ ਪੁੱਤਰ ਨੂੰ ਜਨਮ ਦਿੰਦੀ ਪਈ।
ਬਹੁਤ ਸੁੰਦਰਤਾ ਤਨ ਨਿਰਮਈ
ਬਹੁਤ ਹੀ ਸਤਸੰਗੀ ਸਰੀਰ ਦੇ ਤੇ ਸੁੰਦਰਤਾ ਸੀ ਦੇਹ ਤੇ
ਸਮਾਂ ਜਾਣ ਕੇ ਗਾਲ ਵਿਆ
ਸਮਾਂ ਜਾਣ ਕਰਕੇ ਕਿ ਇਸ ਵੇਲੇ ਪੁੱਤਰ ਪੈਦਾ ਹੋ ਚੁੱਕਿਆ ਆਪਣੇ ਅੰਤਰਜਾਮਤਾ ਨਾਲ ਸਮਝ ਕੇ ਗੱਲ ਵੀ ਬਨਵਾਸ ਵਿੱਚੋਂ ਆ ਗਿਆ।
ਦੇਹ ਕੰਨਿਆ ਨਿਰਪ ਸਾਥ ਵਲਾਵਾ
ਆ ਕੇ ਅਯੁੱਧਿਆ ਵਿੱਚ ਕਹਿਣ ਲੱਗਾ ਹਰ ਵਰਸ਼ ਰਾਜੇ ਨੂੰ ਹੇ ਰਾਜਨ ਮੈਨੂੰ ਲੜਕੀ ਵਾਪਸ ਕਰ ਦੇ।
ਦਿਪਤ ਤੇਜ ਮੁਨ ਵਰ ਕੋ ਜਾਣਾ
ਜਦੋਂ ਤੇਜ ਪ੍ਰਤਾਪ ਮੁਨੀ ਦਾ ਦੇਖਿਆ ਰਾਜੇ ਨੇ
ਲਿਓ ਅਸਵ ਕੰਨਿਆ ਭੂਪ ਬਖਾਨਾ
ਹੱਥ ਜੋੜ ਕੇ ਰਾਜੇ ਨੇ ਕਿਹਾ 200 ਘੋੜਾ ਵੀ ਲੈ ਲੋ ਲੜਕੀ ਵਾਪਸ ਲੈ ਲੋ ਮੈਂ ਪੁੱਤਰ ਪੈਦਾ ਕਰ ਲਿਆ ਹੈ।
ਮੁਨੀ ਭਣਿਓ ਇਹ ਤਰੰਗ ਹਮਾਰੇ
ਮੁਨੀ ਕਹਿਣ ਲੱਗਾ ਜਦੋਂ ਮੈਨੂੰ ਲੋੜ ਪਊ ਮੈਂ ਘੋੜੇ ਲੈ ਲੂੰ ਸਾਂਭੂਗਾ ਇਹਨਾਂ 200 ਨੂੰ ਕੌਣ ਹੁਣ ਕਿਹੜਾ ਨਿਹਾਰੀਆਂ ਦੇਊ ਇਹ ਜਿਹੜੇ ਘੋੜੇ 200 ਹਨ।
ਸੋ ਮਮ ਤ੍ਰੋਹ ਰਹੇ ਤੁਮਾਰੇ
ਇਹ ਰਾਜਨੇ ਮੇਰੀ ਅਮਾਨਤ ਰਹੀ ਤੇਰੇ ਕੋਲੇ ਜਦੋਂ ਮਰਜ਼ੀ ਲੈ ਲਵਾਂ ਤੂੰ ਰੱਖ
ਜਬ ਸਭ ਕਾਰਜ ਸਿੱਧ ਹੋ ਜਾਏ
ਜਦੋਂ ਮੇਰਾ ਸਾਰਾ 800 ਘੋੜੇ ਦੀ ਪ੍ਰਾਪਤੀ ਦਾ ਕਾਰਜ ਸਿੱਧ ਹੋ ਜੂ
ਤੋਏ ਸਦਨ ਤੇ ਲੈ ਹੋ ਆਏ
ਫੇਰ ਮੈਂ ਤੇਰੇ ਕੋਲੋਂ ਆ ਕੇ 200 ਘੋੜਾ ਲੈ ਜਾਵਾਂਗਾ
ਕਹਿ ਕੰਨਿਆ ਕੋਲੇ ਸਾਥ
ਜੋ ਕਹਿ ਕੇ ਉਸ ਲੜਕੀ ਨੂੰ ਸਤਸੰਗ ਜੀ ਨਾਲ ਲੈ ਲਿਆ ਗਲਬ ਨੇ
ਗਮਣਿਓ ਮੁਨ ਤੱਕ ਕਾਂਛੀ ਨਾਥ
ਉੱਥੋਂ ਅਯੁੱਧਿਆ ਤੋਂ ਸਤਸੰਗ ਜੀ ਕਾਂਛੀ ਦੇ ਰਾਜੇ ਪਾਸ ਪਹੁੰਚਿਆ ਦਿਵਿਓ ਦਾਸ ਰਾਜਾ ਸੀ ਕਾਂਸੀ ਦਾ ਉਸ ਵੇਲੇ
ਸਣੇ ਸਣੇ ਪਹੁੰਚਿਓ ਪੁਰ ਜਾਈ
ਹੌਲੀ ਹੌਲੀ ਉਸ ਸਤਸੰਗ ਜੀ ਲੜਕੀ ਨੂੰ ਲੈ ਕਰਕੇ ਪਹੁੰਚਿਆ ਕਾਂਸੀ
ਮਹਿਲ ਨਰਿੰਦਰ ਸੋ ਗਿਰਾਵ ਲਾਈ
ਰਾਜੇ ਦਿਵਿਓ ਦਾਸ ਕਾਂਸੀ ਦੇ ਰਾਜੇ ਨੂੰ ਮਿਲ ਕੇ ਕਿਹਾ
ਭੋ ਪ੍ਰਭ ਦਿਵੋ ਦਾਸ ਸੁਣ ਬਾਤੀ
ਹੇ ਦਿਵੋ ਦਾਸ ਰਾਜਨ ਮੇਰੀ ਬਾਤ ਸੁਣ
ਇਹੋ ਕੰਨਿਆ ਵੱਡ ਗਨ ਬਖਿਆਤੀ
ਇਹ ਜਿਹੜੀ ਲੜਕੀ ਨੂੰ ਮੈਂ ਲਿਆਇਆ ਬੜੇ ਗੁਣਾਂ ਦੀ ਖਾਣ ਹੈ ਸੁੰਦਰ
ਹੇਤ ਪਾਰ ਜਾ ਇਸ ਕੋਲੇ ਹੋ
ਤੂੰ ਇਸ ਨੂੰ ਆਪਣੀ ਰਾਣੀ ਬਣਾ ਲੈ
ਖੁੱਟ ਸਤਰ ਗਮੋਏ ਕੋ ਦੇਹੋ
ਮੈਨੂੰ 600 ਘੋੜਿਆਂ ਦੀ ਲੋੜ ਹੈ ਕਾਲੇ ਕੰਨਾਂ ਵਾਲਿਆਂ ਦੀ ਉਹ ਮੈਨੂੰ ਦੇ ਦੇ
ਦਿਵਿਓ ਦਾਸ ਨੇ ਸੁਣ ਤਬਖਾਨਾ
ਦਿਵਿਓ ਦਾਸ ਨੇ ਸੁਣ ਕੇ ਕਿਹਾ
ਦਵੈ ਸਤ ਹੈ ਸਿਆਮ ਹਰ ਦਵੈ ਕੰਨ
ਇਹ ਵੀ ਕਹਿਣ ਲੱਗਾ ਵੀ ਕਾਲੇ ਕੰਨਾਂ ਵਾਲੇ ਮੇਰੇ ਕੋਲ 200 ਘੋੜਾ ਹੀ ਆ 200 ਹੀ ਇਹਦੇ ਕੋਲੇ ਸੀ
ਉੱਜਲ ਰੰਗ ਚੰਦਰਮਾ ਜੈਸੇ
ਬੜੇ ਸੋਹਣੇ ਉੱਜਲ ਰੰਗ ਦੇ ਹਨ ਜਿਵੇਂ ਚੰਦਰਮਾ ਦੀ ਚਾਨਣੀ ਹੈ
ਹੇ ਮੁੰਡ ਬਰ ਮੁਝ ਤੇ ਲਿਓ ਐਸੇ
ਦਿਵਿਓ ਦਾਸ ਰਾਜਾ ਕਹਿਣ ਲੱਗਾ ਹੇ ਮੁਨੀ ਮੇਰੇ ਕੋਲੋਂ 200 ਘੋੜਾ ਲੈ ਲੈ
ਬਨਿਓ ਤਪੋ ਧਨ ਜੇ ਇਮ ਲੇ ਹੋ
ਗਲ ਮੁਨੀ ਨੇ ਕਿਹਾ ਜੇ ਮੈਨੂੰ 200 ਹੀ ਦੇਣਾ ਘੋੜਾ ਤੂੰ
ਇੱਕ ਸਤ ਜਨੇ ਪੁਣੇ ਮੁਝ ਦੇਹੋ
ਫੇਰ ਮੇਰੇ ਨਾਲ ਵਾਅਦਾ ਕਰ ਲੈ ਇਹ ਲੜਕੀ ਨੂੰ ਆਪਣੀ ਪਤਨੀ ਬਣਾ ਕੇ ਇੱਕ ਪੁੱਤਰ ਇਹਦੀ ਕੁੱਖ ਤੋਂ ਲੈ ਲਈ ਬੜਾ ਗੁਣਵਾਨ ਹੋਵੇਗਾ ਤੇਰੀ ਵੰਸ ਨੂੰ ਭਾਗ ਲੱਗਣਗੇ ਮੈਂ ਲੜਕੀ ਵਾਪਸ ਲੈ ਜਾਵਾਂਗਾ
ਇਮ ਸੰਕੇਤ ਕਰ ਮਨ ਭਰ ਗਏ
ਜਿਉਂ ਵਾਅਦਾ ਕਰਕੇ ਗਲ ਮੁਨੀ ਲੜਕੀ ਦੇ ਗਿਆ ਇਸ ਨੂੰ ਦਿਵਿਓ ਦਾਸ ਨੂੰ ਆਪ ਗਿਆ
ਤਪ ਵਿਸਾਲ ਕੋ ਸਾਧਿਤ ਭਏ
ਉਸੇ ਤਰ੍ਹਾਂ ਤਪ ਦੇ ਸਾਧਨ ਕਰਦਾ ਰਿਹਾ
ਦਿਵਿਓ ਦਾਸ ਦਾਰਾ ਕਰ ਤਾਹੇ
ਇਹਨੇ ਰਾਣੀ ਬਣਾ ਕਰਕੇ ਦਿਵਿਓ ਦਾਸ ਨੇ ਕਾਂਛੀ ਵਾਲੇ ਨੇ
ਮੈਂ ਤਿੰਨ ਕੀਨ ਇਸ ਆਨੰਦ ਮਾਨ
ਧਾਰ ਕੇ ਸੰਯੋਗ ਕੀਤਾ
ਜਬ ਸਮੰਤ ਸਰ ਇੱਕ ਬਤੀਤ
ਜਦੋਂ ਸਾਲ ਇੱਕ ਬਤੀਤ ਹੋ ਗਿਆ
ਪੁੱਤਰ ਵੱਡ ਬਲੀ ਅਭੀਤਾ
ਬੜਾ ਸਤਸੰਗ ਜੀ ਬਲ ਵਾਲਾ ਪੁੱਤਰ ਪ੍ਰਤ ਦੁਨ ਪੈਦਾ ਹੋਇਆ
ਨਾਮ ਪੁੱਤਰ ਦਨ ਜਗ ਬਖਿਆਤੀ
ਇਹਦਾ ਨਾਮ ਸਤਸੰਗ ਪ੍ਰਤ ਰਦਨ ਨਾਮ ਰੱਖਿਆ ਇਸ ਦਿਵਿਓ ਦਾਸ ਰਾਜੇ ਨੇ ਪ੍ਰਗਟ ਹੀ
ਵੱਡ ਉਤਸ਼ਾਹੀ ਹੈ ਤੇ ਅਰਾਤੀ
ਬੜਾ ਸਤਸੰਗ ਜੀ ਉਤਸ਼ਾਹੀ ਪੁੱਤਰ ਸੀ ਇਹ ਜਿਹੜਾ ਪ੍ਰਤ ਰਦਨ ਸੀ ਬੈਰੀਆਂ ਨੂੰ ਸਤਸੰਗ ਜੀ ਖਤਮ ਕਰਨ ਵਾਲਾ ਇਹਦੀ ਸਤਸੰਗ ਜੀ ਰਾਣੀ ਵਿਦਵਾਨ ਸੀ ਜਿਹੜੀ ਮੰਦਾਲਸਾ ਜਿਹੜੇ ਰਾਜੇ ਨਿਰਮੋਹ ਦੀ ਮਾਂ ਸੀ ਰਾਜਾ ਨਿਰਮੋਹ ਜੀ ਨੂੰ ਅਲਰਕ ਰਾਜਾ ਵੀ ਕਿਹਾ ਹੈ ਜਿਹਦਾ ਨਾਮ ਉਹਨੇ ਸਤਸੰਗਤ ਜੀ ਇਹ ਮੰਦਾਲਸਾ ਨੇ ਜਦੋਂ ਇਹ ਪ੍ਰਤ ਰਦਨ ਦੇ ਨਾਲ ਸ਼ਾਦੀ ਕਰਾਈ ਇਉਂ ਕਿਹਾ ਸੀ ਹੇ ਪਤੀ ਤਾਂ ਮੈਂ ਤੇਰੇ ਨਾਲ ਸ਼ਾਦੀ ਕਰਾਉਣ ਲੱਗੀ ਹੈ ਜਿੰਨੇ ਆਪਣੇ ਬੱਚੇ ਹੋਣਗੇ ਉਹਨਾਂ ਨੂੰ ਮੈਂ ਆਪ ਦੇ ਆਗਿਆ 'ਚ ਰੱਖਾਂਗੀ ਤੂੰ ਨਾ ਉਹਨਾਂ 'ਤੇ ਹੁਕਮ ਕਰੀ ਪ੍ਰਤ ਰਦਨ ਕਹਿਣ ਲੱਗਾ ਰਾਣੀ ਇਹ ਤੇਰੇ ਕੀ ਖਿਆਲ ਨੇ ਕਹਿਣ ਲੱਗੀ ਦੇਖ ਪਤੀ ਤੇਰਾ ਮੇਰਾ ਜੀਵਨ ਤਦੇ ਸਫਲਾ ਹੈ ਗ੍ਰਹਿਸਥ ਆਪਣਾ ਤਦੇ ਸਫਲ ਆ ਜੇ ਆਪਣੇ ਬੱਚੇ ਜੂਨਾਂ ਤੋਂ ਛੁੱਟ ਜਾਣ। 84 ਲੱਖ ਜੂਨਾਂ 'ਚ ਨਾ ਤੁਰੇ ਫਿਰਨ, ਬ੍ਰਹਮ ਗਿਆਨੀ ਬਣਨ ਤਾਂ ਆਪਣਾ ਜੀਵਨ ਸਫਲ ਆ। ਕਹਿਣ ਲੱਗਾ ਫਿਰ ਤੂੰ ਬ੍ਰਹਮ ਗਿਆਨ ਦੇਵੇਂਗੀ। ਬੜੀ ਵਿਦਵਾਨ ਸੀ, ਕਾਂਸ਼ੀ ਪੜ੍ਹੀ ਹੋਈ, ਸਤਸੰਗ ਜੀ ਮੁੰਦਾਲਸਾ, ਪ੍ਰਤਨ ਰਤਨ ਰਾਜੇ ਨਾਲ ਜਦੋਂ ਸ਼ਾਦੀ ਕਰਾਈ ਉਸੇ ਵੇਲੇ ਵਾਅਦਾ ਕੀਤਾ ਇਸਨੇ ਸਤਸੰਗ ਫੇਰਿਆਂ 'ਤੇ। ਇਹਦਾ ਪਰਨ ਸੀ ਜਿੰਨੇ ਮੇਰੀ ਕੁੱਖ ਤੋਂ ਬੱਚੇ ਹੋਣ ਸਾਰੇ ਬ੍ਰਹਮ ਗਿਆਨੀ ਬਣਨ। ਸਤਸੰਗ ਜੀ ਬ੍ਰਹਮ ਗਿਆਨੀ ਤਾਂ ਕਰੋੜਾਂ ਦਾ ਦੀ ਕਰਿਆਣ ਇੱਕ ਜਣਾ ਕਰ ਦਿੰਦਾ ਹੈ। ਇਹੀਆਂ ਜੀਆਂ ਮਾਈਆਂ, ਇਹੋ ਜਿਹੇ ਸਤਸੰਗ ਜੀ ਵਿਅਕਤੀ ਉੱਦਮ ਉੱਜਲ ਪਹਿਲਿਆਂ ਯੁਗਾਂ 'ਚ ਹੋਏ, ਜਿਨ੍ਹਾਂ ਨੂੰ ਸਤਸੰਗ ਜੀ ਅੱਖਾਂ ਤੋਂ ਪਰੋਖੇ ਕੀਤਾ ਸੀ। ਕਹਿੰਦੇ ਉਹ ਤਾਂ ਹਿੰਦੂ ਮਤ ਦੀ ਕਥਾ ਸੀ, ਝਾਕੀ ਨਾ ਉੱਧਰ। ਹੋਰ ਸਤਸੰਗ ਜੀ ਅਸੀਂ ਨਚਾਰਾਂ ਵੱਲ ਦੇਖਣਾ ਹੈ। ਇਹਨੇ ਸਤਸੰਗ ਜੀ 6 ਪੁੱਤਰਾਂ ਨੂੰ ਜਨਮ ਦਿੱਤਾ। ਇਹਨੇ ਇੱਕ ਲੋਰੀ ਬਣਾਈ ਹੋਈ ਸੀ ਆਪਣੀ ਵਿਦਵਤਾ ਦੇ ਜ਼ੋਰ 'ਤੇ। ਜਦੋਂ ਬੱਚੇ ਨੇ ਜਨਮ ਲੈਣਾ, ਇਹਨੇ ਲੋਰੀ ਦੇਣੀ ਕੰਨ 'ਚ ਸਤਸੰਗ ਜੀ। ਪਹਿਲੀ ਲੋਰੀ ਦੇ ਨਾਲ ਹੀ ਸਤਸੰਗ ਜੀ ਆਪਦੇ ਬੱਚੇ ਨੂੰ ਬਾਲਕ ਵਾਸਤਾ ਜੀ ਬ੍ਰਹਮ ਗਿਆਨ ਦੇ ਦਿੰਦੀ ਸੀ। ਇੰਨੀ ਸ਼ਕਤੀ ਇਹਦੇ ਮਾਂ ਦੇ ਵਿੱਚ ਸੀ। ਸੁਦੋ ਸੀ ਬੁਦੋ ਸੀ ਨਿਰੰਜਨੋ ਸੀ, ਸੰਸਾਰ ਮਾਇਆ ਪਰਿਵਰਜਿਤੋ ਸੀ, ਸੰਸਾਰ ਸੁਪਨਾ ਤਜ ਮੋਹ ਨਿੰਦਰਾ ਮੰਦਾਲਸਾ ਵਾਕੋ ਵਾਚ ਪੁੱਤਰੰ। ਐਸੇ ਸਤਸੰਗ ਜੀ ਬਚਨ ਆਉਂਦੇ, ਇਹ ਲੋਰੀ ਸੀ ਉਹਦੀ। ਨਹੀਂ ਤਾਂ ਸਤਸੰਗ ਜੀ ਮਾਈਆਂ ਕੋਈ ਮੋਰ ਦੀ ਕੋਈ ਤਿੱਤਰ ਦੀ ਬਥੇਰੀਆਂ ਲੋਰੀਆਂ ਦੇਣੀਆਂ ਆਉਂਦੀਆਂ ਨੇ। ਲੇਕਿਨ ਇਹ ਕਹਿੰਦੀ ਸੀ ਹੇ ਪੁੱਤਰ, ਵਾਹਿਗੁਰੂ ਸ਼ੁੱਧ ਸਰੂਪ ਹੈ, ਬੋਧ ਗਿਆਨ ਸਰੂਪ ਹੈ, ਸੰਸਾਰ ਮਾਇਆ ਪਰਿਵਰਜਿਤ ਸੀ, ਸੰਸਾਰ ਦੀ ਮਾਇਆ ਦੀ ਪਹੁੰਚ ਨਹੀਂ ਉੱਥੇ, ਮਾਇਆ ਥੱਲੇ ਥੱਲੇ ਹੀ ਹੈ, ਉਹ ਸਤ ਚੇਤਨ ਆਨੰਦ ਹੈ। ਸੰਸਾਰ ਸੁਪਨਾ ਤਜ ਮੋਹ ਨਿੰਦਰਾ, ਹੇ ਪੁੱਤਰ ਤੂੰ ਮੋਹ ਦੀ ਨੀਂਦ 'ਚੋਂ ਉੱਠ ਖੜਦਾ ਹਾਂ। ਆਹ ਦੂਸਰੀ ਨੀਂਦ 'ਚੋਂ ਮਾਂ ਮਾਵਾਂ ਥਾਪੜੀ ਦੇ ਕੇ ਪਲਾ ਪੜੋਸ ਪੜੋਸ ਕੇ ਜਗਾ ਜਗਾ ਕੇ ਰੋਜ਼ ਹੀ ਚਾਹ ਪਿਆਉਣੀਆਂ ਪਿਆਉਂਦੀਆਂ ਹਨ, ਲੇਕਿਨ ਮੋਹ ਦੀ ਨੀਂਦ ਤੋਂ ਸਤਸੰਗਤ ਜੀ ਮਾਂ ਕੋਈ ਜਗਾਉਣ ਵਾਲੀ ਨਹੀਂ ਹੈ। ਸੰਸਾਰ ਸੁਪਨਾ ਤਜ ਮੋਹ ਨਿੰਦਰਾ ਮੰਦਾਲ ਸਾਹਿਬ ਆਕੋ ਵਾਚ ਪੁੱਤਰ। ਹੇ ਪੁੱਤਰ ਜਿਹੜਾ ਸੰਸਾਰ ਹੈ ਤੈਨੂੰ ਸੁਪਨਾ ਆ ਰਿਹਾ ਹੈ, ਇਹਨੂੰ ਸੱਚਾ ਨਾ ਸਮਝ ਲਈ ਕਿਤੇ, ਇਹ ਸੁਪਨਾ ਹੈ। ਜਿਵੇਂ ਸੁੱਤੇ ਪਏ ਨੂੰ ਤੈਨੂੰ ਸੁਪਨਾ ਆਉਂਦਾ ਹੈ, ਜੇ ਤੂੰ ਪੁੱਛ